ਵੀ ਮੈਂ ਆਪਣੇ ਗੁਰੂ ਨੂੰ ਨਮਸਕਾਰ ਕਰਦਾ, ਗੁਰੂ ਮੇਰੀ ਨਮਸਕਾਰ ਦੇਖਦਾ, ਨਾਲੇ ਭਾਵਨਾ ਪਰਖੇ ਔਰ ਸ਼ਰਧਾ ਨਾਲ ਨਮਸਕਾਰ ਕਰੋ। ਬੀਬੀਆਂ ਬੀਬੀਆਂ ਵਾਲੇ ਪਾਸੇ ਬੈਠੋ, ਭਾਈ ਭਾਈਆਂ ਵਾਲੇ ਪਾਸੇ ਬੈਠੋ, ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠ ਜਾਓ। ਜਗ੍ਹਾ ਨਾਲ ਆਪਣਾ ਕੋਈ ਸੰਬੰਧ ਨਹੀਂ ਹੈ, ਸੰਬੰਧ ਤਾਂ ਆਪਣਾ ਗੁਰੂ ਨਾਲ ਹੈ। ਜਿਹੜੇ ਗੁਰੂ ਵਾਲੇ ਬਣ ਕੇ ਸੁਰਤ ਨੂੰ ਨਾਮ ਨਾਲ ਜੋੜ ਕੇ ਸਰੀਰ ਤੋਂ ਲਹਿਰਾ ਕਰ ਲੈਂਦੇ ਨੇ, ਉਹਨਾਂ ਦਾ ਸੰਬੰਧ ਫਿਰ ਸਰੀਰ ਨਾਲ ਨਹੀਂ ਹੁੰਦਾ। ਉੱਚੀ ਅਵਸਥਾ ਵਾਲਿਆਂ ਦੀ ਬਚਨ ਨੇ ਬਾਣੀ ਦੇ ਵਿੱਚ ਹੁਣ ਆਪਾਂ ਬੈਠਣ ਨਾਲ ਸੰਬੰਧ ਨਹੀਂ ਰੱਖਣਾ ਹੈ। ਜੇ ਬੈਠਣ ਨਾਲੇ ਸੰਬੰਧ ਰੱਖ ਲਿਆ ਤਾਂ ਫਿਰ ਗੁਰੂ ਸਾਹਿਬ ਦੀ ਸ਼ਿਕਸ਼ਾ ਕੌਣ ਸੁਣੇਗਾ। ਆਹ ਪ੍ਰੇਮ ਨਾਲ ਬੈਠ ਜਾਓ। ਬਹੁਤ ਮੋਟੀਆਂ ਗੱਲਾਂ ਵੀ ਹੁੰਦੀਆਂ ਨੇ, ਬਹੁਤ ਬਰੀਕ ਵੀ ਹੁੰਦੀਆਂ ਨੇ। ਇਹ ਜਿਹੜੀ ਰੂਹ ਹੈ ਨਾ, ਜਿਹਨੂੰ ਜੀਵ ਆਤਮਾ ਕਹਿੰਦੇ ਨੇ, ਜੀਵ ਆਤਮਾ ਇਹਨੂੰ ਕਿਉਂ ਕਹਿੰਦੇ ਨੇ? ਇਹ ਆਤਮਾ ਤੋਂ ਵਿਛੜੀ ਹੋਈ ਹੈ ਜਿਹੜੀ ਰੂਹ ਹੈ। ਆਤਮਾ ਤੋਂ ਵਿਛੜ ਕੇ ਇਸਦਾ ਨਾਮ ਤੇ ਰੂਪ ਪੈ ਗਿਆ ਜੀਵ, ਔਰ ਜਿੱਥੋਂ ਵਿਛੜਿਆ ਆਤਮਾ। ਔਰ ਇਸ ਤਰ੍ਹਾਂ ਦੇ ਨਾਲ ਜਿਹੜੀ ਰੂਹ ਹੈ ਪਰਮੇਸ਼ਰ ਤੋਂ ਵਿਛੜੀ ਹੋਈ ਹੈ। ਇੱਕ ਘਰ 84 ਲੱਖ ਜੂਨ ਦੇ ਵਿੱਚੀ ਗੇੜੇ ਕਰਦੀ ਆਉਂਦੀ ਹੈ। ਆਪਾਂ ਗੇੜੇ ਦੇ ਵਿੱਚ ਅਜੇ ਪੈਣਾ, ਆਪਣੇ ਬਜ਼ੁਰਗ ਨੇ ਜਿਹੜੇ ਉਹ ਪਾਏ ਗਏ ਗੇੜੇ। ਜੇ ਤਾਂ ਉਹ ਗੁਰੂ ਵਾਲੇ ਬਣ ਕੇ ਜੋ ਜੀਵ ਦਾ ਘਰ ਹੈ ਨਿਰਾਕਾਰ, ਜਾਂ ਉਹ ਦੇਸ਼ ਹੈ ਜਿਹੜਾ ਦਾਸ ਕਬੀਰ ਚੜਿਓ ਗੜ ਉੱਪਰ, ਉੱਥੇ ਰਵਿਦਾਸ ਜੀ ਕਹਿੰਦੇ ਬੇਗੂਪੁਰਾ ਸ਼ਹਿਰ ਕੋ ਨਾਂ। ਜੇ ਆਪੋ ਆਪਣੀ ਅਵਸਥਾ ਲਹਿਦਾ ਲਹਿਦਾ ਜ਼ਾਹਰ ਕਰਦੇ ਨੇ ਭਗਤ। ਇੱਥੇ ਗੜ ਦੱਸਿਆ, ਗੜ ਨਾਮ ਹੈ ਕਿਲੇ ਦਾ। ਜਦ ਇਨਸਾਨ ਕਿਲੇ 'ਚ ਜਾ ਵੜੇ ਤਾਂ ਦੁਸ਼ਮਣ ਦਾ ਬਲ ਨਹੀਂ ਪੈਂਦਾ ਹੁੰਦਾ। ਜਦ ਇਹ ਰੂਹ ਆਤਮਾ ਦੇ ਵਿੱਚ ਚਲੀ ਜਾਵੇਗੀ, ਕਰਮਾਂ ਦਾ ਬਲ ਨਹੀਂ ਪੈਣਾ ਫਿਰ ਇਹਦੇ 'ਤੇ। ਗੁਰੂ ਸਾਹਿਬ ਨੇ ਲਿਖਿਆ ਨਾ, ਗਿਆਨ ਕਾਰਨ ਕਰਮ ਅਭਿਆਸ। ਜਿਹਨੇ ਅਭਿਆਸ ਹੀ ਨਹੀਂ ਕਰਿਆ, ਚੰਗੇ ਕਰਤੱਵ ਹੀ ਨਹੀਂ ਕਰੇ, ਉਹਨੂੰ ਆਤਮਾ ਦੇ ਦਰਸ਼ਨ ਨਹੀਂ ਹੋਣੇ ਹਨ। ਚਾਹੇ ਉਹ ਸੱਤਾਂ ਵਲੈਤਾਂ ਦਾ ਬਾਦਸ਼ਾਹ ਕਿਉਂ ਨਾ ਹੋ, ਨਹੀਂ ਜੋ ਅਸੂਲ ਹੈ ਗੁਰੂ ਦਾ ਗੁਰਬਾਣੀ ਦਾ, ਗਿਆਨ ਕਾਰਨ ਕਰਮ ਅਭਿਆਸ। ਆਪਾਂ ਮੁਸ਼ਕਤ ਔਰ ਮਿਹਨਤ ਕਾਹਦੇ ਵਾਸਤੇ ਕਰਦੇ ਹਾਂ? ਮਾਇਆ ਵਾਸਤੇ ਕਰਨੀ ਜ਼ਰੂਰ ਪਵੇਗੀ, ਐਵੇਂ ਮਾਇਆ ਵੀ ਨਹੀਂ ਪ੍ਰਾਪਤ ਹੋਣੀ ਅਤੇ ਐਵੇਂ ਗਿਆਨ ਵੀ ਨਹੀਂ ਪ੍ਰਾਪਤ ਹੋਣਾ। ਐਂ ਤਾਂ ਹੈ ਹੀ ਨਹੀਂ ਵੀ ਹੱਥ 'ਤੇ ਹੱਥ ਮਾਰ ਕੇ ਜਾਂ ਪਾੜ ਤੋਂ ਭੂਰਾ ਲਾ ਲੈਣਾ। ਨਾ ਪਾੜ ਤੇ ਭੂਰਾ ਰੱਖਿਆ ਹੀ ਆ ਕਿਸੇ ਨੇ, ਅਤੇ ਫਿਰ ਲੈਣਾ ਕਿੱਥੋਂ? ਜਲ ਹੈ ਹੀ ਗਿਆਨੇ ਕਾਰਨ ਕਰਮ ਅਭਿਆਸ। ਗਿਆਨ ਭਿਆ ਤੋਂ ਕਰਮੇ ਨਾਸ਼, ਕਰਮ ਨਾਸ਼ ਨਹੀਂ ਹੋਏ ਹਨ। ਉਹ ਜਿਹਨੇ ਕਰਮ ਔਰ ਅਭਿਆਸ ਕੀਤਾ ਨਾ, ਇਹ ਕਰਮ ਔਰ ਅਭਿਆਸ ਹੁੰਦੇ ਨੇ ਸਥੂਲ ਸਰੀਰ ਨਾਲ। ਹੁਣ ਜਦ ਰੂਹ ਆਤਮਾ ਦੇ ਵਿੱਚ ਚਲੀ ਜਾਵੇਗੀ, ਆਪਣੇ ਸਰੂਪ ਦਾ ਉਸਨੂੰ ਗਿਆਨ ਹੋ ਜਾਵੇ। ਗਿਆਨ ਪਿਆ ਤਾਂ ਕਰਮੇ ਨਾਸ, ਕਰਮ ਨਾਸ ਨਹੀਂ ਹਨ, ਪਰ ਉਹਦੀ ਰੂਹ ਕਰਮਾਂ ਤੋਂ ਅੱਗੇ ਚਲੀ ਗਈ ਜਦ ਗਿਆਨ ਹੋ ਜਾਵੇਗਾ। ਉਹ ਆਤਮਾ ਦੇ ਦੇਸ਼ ਵਿੱਚ ਚਲੀ ਗਈ। ਜੇ ਕੋਈ ਕਹੇ ਵੀ ਕੋਈ ਜਮਾਤ ਆ ਬਾਕੀ ਹੈ ਨਹੀਂ, ਤਾਂ ਜਮਾਤਾਂ ਤਾਂ ਬਹੁਤ ਪਈਆਂ ਨੇ ਅੱਗੇ, ਇਹ ਤਾਂ ਉਹਦੀ ਮਨੌਤ ਗਲਤ ਹੈ। ਜਾਂ ਕਹੇ ਵੀ ਮੈਂ ਇੰਨੇ ਪਾਸ ਕਰ ਲਈ ਹੁਣ ਹੈ ਹੀ ਨਹੀਂ ਵਿੱਦਿਆ, ਹਾਂ ਤਾਂ ਕਰ ਲਈ ਤੇਰੇ ਵਾਸਤੇ ਨਹੀਂ ਵਿੱਦਿਆ, ਹੁਣ ਜਿਹੜੇ ਪਿੱਛੇ ਨੇ ਜਿਹੜੇ ਅਨਪੜ੍ਹ ਨੇ ਪਤਾ ਹੀ ਨਹੀਂ, ਉਹਨਾਂ ਨੇ ਤਾਂ ਜਿੱਥੋਂ ਦੀ ਤੂੰ ਆਇਆ ਹੈ ਉੱਥੋਂ ਦੀ ਉਹਨਾਂ ਨੇ ਆਉਣਾ। ਤਾਂ ਮਿਹਨਤ ਕਰਕੇ ਮੁਸ਼ਕਤ ਕਰਕੇ ਐਮ ਏ ਦੀ ਡਿਗਰੀ ਲੈ ਜੀ, ਸਾਰੇ ਇੱਕ ਵਾਸਤਾ ਦੇ ਨਹੀਂ ਹੁੰਦੇ ਕਦੇ, ਨਾ ਪਦਾਰਥਾਂ 'ਚ ਇੱਕ ਵਾਸਤਾ ਦੇ ਨੇ, ਨਾ ਪਰਮਾਰਥ ਦੇ ਵਿੱਚ ਇੱਕ ਵਾਸਤਾ ਦੇ ਨੇ ਸਾਰੇ। ਜਿਤਨੀ ਕੋਈ ਨਾਮ ਦੀ ਜਾਂ ਬਾਣੀ ਦੀ ਅਭਿਆਸ ਜਾਂ ਮਿਹਨਤ ਕਰਦਾ ਤਾਂ ਉਤਨਾ ਉਸ ਨੂੰ ਫਿਰ ਉਹ ਅਵਸਥਾ ਪ੍ਰਾਪਤ ਹੁੰਦੀ ਹੈ। ਜਦ ਇਹਨੂੰ ਗਿਆਨ ਦਾ ਪ੍ਰਕਾਸ਼ ਕੀ ਸੋਝੀ ਹੋ ਜਾਵੇਗੀ ਵੀ ਮੈਂ ਕੌਣ ਹਾਂ, ਅਤੇ ਫਿਰ ਉਹਦੇ ਵਿੱਚ ਕਰਮ ਨਹੀਂ ਹਨ, ਕਰਮ ਨਹੀਂ ਉੱਥੇ ਆਉਣੇ, ਪਰ ਗਿਆ ਕਰਮਾਂ ਅਨੁਸਾਰ ਇਵੇਂ ਜਾ ਹੀ ਨਹੀਂ ਸਕਦਾ। ਜਿਹੜਾ ਕਰਮ ਹੀ ਨਹੀਂ ਕਰਦਾ, ਜਿਹੜੇ ਜਿਹੜੇ ਮਤਾਂ ਦੇ ਅਸੂਲ ਨੇ ਉਹਨਾਂ ਦੇ ਵਿੱਚ ਹੀ ਨਹੀਂ ਲੱਗਦਾ, ਤਾਂ ਫਿਰ ਪੜ੍ਹ ਲੈਣਾ ਤਾਂ ਕੋਈ ਹੋਰ ਗੱਲ ਜਾਂ ਸੁਣ ਲੈਣਾ ਕੋਈ ਹੋਰ ਗੱਲ ਹੈ। ਜਿਵੇਂ ਕੋਈ ਇਨਸਾਨ ਸੁੱਤਾ ਪਿਆ ਸੀ, ਸੁਪਨੇ ਦੇ ਵਿੱਚ ਐਮ ਏ ਪਾਸ ਕਰ ਲਈ ਉਹਨੇ, ਸੁਪਨੇ 'ਚ ਐਮ ਏ ਪਾਸ ਕਰਕੇ ਯਾਰ ਦਿਨ ਚੜਿਆ, ਮੈਂ ਤਾਂ ਐਮ ਏ ਪੜ੍ਹਿਆ ਹੋਇਆ, ਨੌਕਰੀ ਨਿਕਲੀ ਐਮ ਏ ਵਾਲਿਆਂ ਨੂੰ, ਮੈਂ ਉੱਥੇ ਜਾ ਕੇ ਨੌਕਰ ਹੋ ਜਾਵਾਂ, ਪੈਸੇ ਮਿਲਣਗੇ। ਉਹ ਚਲੇ ਗਿਆ ਜਿਹੜੇ ਮਹਿਕਮੇ ਦੇ ਅਫਸਰ ਦੀ ਲਾਈਨ 'ਚ ਆਉਂਦੇ ਸੀ ਸਾਰੇ, ਉਹਨਾਂ ਕੋਲ ਫਾਈਲਾਂ ਸੀ। ਜਿਹੜਾ ਪੜ੍ਹਦਾ ਪਾਸ ਹੁੰਦਾ ਉਹਦੇ ਕੋਲ ਸਰਟੀਫਿਕੇਟ ਹੁੰਦਾ ਕਿ ਨਹੀਂ, ਸਾਰੇ ਦਿਖਾਲ ਕੇ ਗਾਹਾਂ ਲਿਖੀ ਜਾਂਦੇ ਨੇ। ਉਹ ਕਹਿੰਦਾ ਬਈ ਮੈਂ ਵੀ ਨੌਕਰ ਹੋਣਾ, ਤੂੰ ਪੜ੍ਹਿਆ ਕਿੰਨਾ? ਕਹਿੰਦਾ ਮੈਂ ਇੰਨੇ ਪੜ੍ਹਿਆ ਹੋਇਆ। ਉਹ ਕਹਿੰਦੇ ਕਾਗਜ਼ ਦਿਖਾਲ। ਕਹਿੰਦਾ ਕਾਗਜ਼ ਨਹੀਂ ਮੇਰੇ ਕੋਲ, ਮੈਂ ਤਾਂ ਸੁਪਨੇ ਦਾ ਐਮ ਏ ਕਰਿਆ ਹੋਇਆ, ਧੱਕਾ ਦੇ ਕੇ ਗਾਹਾਂ ਕਰਤਾ ਉਹਨਾਂ ਨੂੰ, ਕਹਿੰਦੇ ਤੁਰ ਜਾ ਇੱਥੋਂ। ਉਹ ਮੁਸ਼ਕਤ ਸੇ ਇੱਧਰ ਸਾਧਨਾ ਕਹਿੰਦੇ ਨੇ, ਅਭਿਆਸ ਵੀ ਕਹਿੰਦੇ ਨੇ ਇੱਧਰ। ਜਦ ਇਹ ਅਭਿਆਸ ਕਰਦਾ ਕਰਦਾ ਨਾ ਆਤਮਾ ਦੇ ਵਿੱਚ ਚਲਿਆ ਜਾਵੇਗਾ, ਸਮਝੋ ਜਿਹੜਾ ਇੱਕ ਘਾਲਣਾ ਇਹ ਪਿੱਛੇ ਰਹਿ ਜਾਵੇ। ਉਹ ਅਵਸਥਾ ਦਾ ਫਰਕ ਹੁੰਦਾ ਕਿਸੇ ਦੀ, ਕੋਈ ਆ ਕੋਈ ਸ਼ਰ੍ਹਾਂ ਦੇ ਵਿੱਚ ਹੈ, ਕੋਈ ਤਰੀਕਤ ਹੈ, ਕੋਈ ਮਾਰਫਤ ਹੈ, ਅਤੇ ਜਿਹੜੀ ਹਕੀਕਤ ਹੈ ਉੱਥੇ ਜਾ ਕੇ ਖਤਮ ਹੋ ਜਾਣਾ ਕਾਲਣੀ। ਉਨਾ ਚਿਰ ਨਹੀਂ ਉਹ ਕਦੇ ਵੀ ਖਤਮ ਹੋ ਗਈ ਜਿੰਨਾ ਚਿਰ ਉੱਥੇ ਨਹੀਂ ਗਿਆ। ਉਹਨੂੰ ਦੱਸਿਆ ਵੀ ਜਿਹੜੀ ਰੂਹ ਹੈ ਨਾ ਇਹ ਪਰਮੇਸ਼ਰ ਤੋਂ ਹੀ ਵਿਛੜੀ ਹੋਈ ਹੈ। ਇਹ ਜਿਹੜਾ ਬੋਧ ਜਾਂ ਗਿਆਨ ਜਾਂ ਨਿਸ਼ਚਾ ਜਾਂ ਉਸ ਵਸਤ ਨੂੰ ਦੇਖਣਾ, ਇਸ ਰੂਹ ਨੂੰ ਕਿਹੜੇ ਸਰੀਰ ਦੇ ਵਿੱਚ ਪ੍ਰਾਪਤ ਹੋਵੇਗਾ? ਇਸ ਰੂਹ ਦੇ ਸਰੀਰ ਤਾਂ ਜਿਹਨੂੰ ਖੋਲ ਕਹਿੰਦੇ ਨੇ, ਆਲਣਾ ਵੀ ਕਹਿ ਦਿੰਦੇ ਨੇ, ਘਰ ਵੀ ਕਹਿੰਦੇ ਨੇ, ਤਦ ਇਸ ਵਸਤਾ ਦੀ ਇਹਨੂੰ ਸੋਝੀ ਆਵੇਗੀ, ਜ਼ਿਆਦਾ ਮਨੁੱਖਾਂ ਦੇ ਵਿੱਚ ਆਵੇਗਾ। ਜਿੰਨਾ ਚਿਰ ਇਹ ਮਨੁੱਖਾਂ ਦੇ ਵਿੱਚ ਨਹੀਂ ਆਉਂਦਾ ਤਾਂ ਹੈ ਸਭ ਕੁਛ ਰੂਹ ਦੇ ਵਿੱਚ, ਪਰ ਉਹ ਸਰੀਰ ਦਾ ਕਰਮ ਨਹੀਂ ਉਹ ਵਸਤੂ ਪ੍ਰਾਪਤ ਕਰ ਲੈਣੀ। ਇੱਕੋ ਇੱਕ ਇਨਸਾਨ ਹੈ ਬਸ, ਸ਼ੁਰੂ ਕਰਿਆ ਸੀ ਨਾ ਆਪਾਂ ਨੇ ਕਬੀਰ ਸਾਹਿਬ ਤੋਂ ਪਰਸੋਂ, ਵੀ ਜਿਹੜੇ ਮਹਾਂਪੁਰਸ਼ ਹੁੰਦੇ ਨੇ ਤਰਕਾਲੀ ਹੁੰਦੇ ਨੇ। ਮਹਾਂਪੁਰਸ਼ਾਂ ਦੇ ਵਿੱਚ ਇੱਕ ਗੁਣ, ਗੁਰੂ ਦੇ ਵਿੱਚ ਦੋ ਗੁਣ ਨੇ। ਅਤੇ ਜਿਹੜਾ ਗੁਰੂ ਹੈ ਨਾਲੇ ਤਾਂ ਤਰਕਾਲੀ ਹੈ ਨਾਲੇ ਸਰਵਾਗਵਾ। ਹੁਣ ਇਹਨਾਂ ਦੇ ਜਿਹੜਾ ਸਰੂਪ ਆ ਉਹ ਲਹਿਦਾ ਲਹਿਦਾ। ਤਰਕਾਲੀ ਦਾ ਸਰੂਪ ਹੈ ਦੇਖ ਲੈਣਾ ਸਭ ਕੁਝ, ਮਹਾਤਮਾ ਵੀ ਦੇਖ ਲੈਂਦੇ ਨੇ ਸਭ ਕੁਝ, ਪਰ ਜਿਹੜੀ ਸਰਵਾਗਤਾ ਜਿਹੜਾ ਨਿਰਾਕਾਰ ਵਾਹਿਗੁਰੂ ਸਾਰਿਆਂ ਦੇ ਵਿੱਚੋਂ ਹੈ ਨਾ, ਉਹ ਜਿਹੜਾ ਸਿੱਖ ਆ ਉਹ ਸਾਰਿਆਂ ਦੇ ਵਿੱਚ ਨਹੀਂ ਰਮ ਸਕਦਾ। ਉਹ ਸਾਰਿਆਂ ਦੇ ਵਿੱਚੋਂ ਉਸ ਰਮੇ ਹੋਏ ਨਿਰਾਕਾਰ ਨੂੰ ਦੇਖ ਸਕਦਾ। ਵਰ ਇੰਨਾ ਵਰ ਤਰਕਾਲੀ ਜ਼ਰੂਰ ਹੁੰਦਾ ਮਹਾਤਮਾ ਵੀ, ਉਹ ਵੀ ਦੱਸ ਦਿੰਦਾ ਪਿਛਲੀ, ਅਗਲੀਆਂ ਵੀ ਦੱਸ ਦੇਗਾ, ਵਰਤਮਾਨ ਸਮੇਂ ਦੀਆਂ ਵੀ ਦੱਸ ਦੇਵੇ। ਹੋ ਜੈਸੇ ਬਾਬਾ ਕਰਮ ਸਿੰਘ ਮਹਾਰਾਜ ਜੀ ਆਏ ਨੇ, ਹੋਏ ਨੇ ਹੋਤੀ ਮਰਦਾਨ ਵਾਲੇ, ਬਹੁਤ ਬੜੇ ਬੜੇ ਕਰਨੀਆਂ ਵਾਲੇ ਮਹਾਂਪੁਰਸ਼ ਗੁਰਸਿੱਖ ਹੋਏ ਨੇ ਸੰਪਰਦਾ ਦੇ ਵਿੱਚ। ਸਾਡੀ ਸੰਪਰਦਾ ਦਾ ਬਾਣੀ ਇਸ ਜਗ੍ਹਾ ਦੇ ਵਿੱਚ ਆਇਆ ਕਲਗੀਧਰ ਮਹਾਰਾਜ ਜੀ ਨਾਲ, ਚੌਰ ਕਰਦਾ ਆਇਆ ਮਾਛੂ ਵਾਲੇ ਨੇ। ਔਰ ਇਸ ਤਰ੍ਹਾਂ ਦੇ ਨਾਲ ਦੱਸਿਆ ਵੀ ਜਿਹੜਾ ਰੂਹ ਹੈ ਨਾ, ਰੂਹ ਇਹ ਪਰਮੇਸ਼ਰ ਤੋਂ ਵਿਛੜੀ ਹੋਈ ਹੈ। ਬਸ ਜੇ ਸਰੀਰ ਦੇ ਸੰਬੰਧ ਕਰਕੇ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ, ਫਿਰ ਇਹਨੇ ਸਰੀਰ ਨਹੀਂ ਧਾਰਨਾ, ਬਸ ਨਹੀਂ ਧਾਰਦਾ ਹੀ ਰਹੇ। ਉਹਨਾਂ 'ਚ ਜਿਹੜਾ ਇਹਦਾ ਇਹ ਸਫ਼ਰ ਹੈ ਇਹ ਖਤਮ ਨਹੀਂ ਹੋਵੇਗਾ ਕਦੇ। ਕਬੀਰ ਸਾਹਿਬ ਜੀ ਤਰਕਾਲੀ ਸਨ, ਹੋਰ ਵੀ ਬਹੁਤ ਮਹਾਤਮਾ ਗੁਰਸਿੱਖ ਵੀ ਬਹੁਤ ਤਰਕਾਲੀ ਹੋਏ, ਬਹੁਤ ਗੁਰੂ ਘਰ ਦੇ ਵਿੱਚ ਜਿਤਨੇ ਤਰਕਾਲੀ ਸਿੱਖ ਹੋਏ ਨੇ, ਹੋਏ ਹੀ ਨਹੀਂ ਕੋਈ ਬ੍ਰਹਮ ਗਿਆਨੀ ਸਿੱਖ ਜਿੰਨੇ ਗੁਰੂ ਘਰ 'ਚ ਹੋਏ ਨੇ ਨਾ, ਕਿਸੇ ਮਤ ਦੇ ਵਿੱਚ ਨਹੀਂ। ਜਿੰਨੀਆਂ ਕੁਰਬਾਨੀਆਂ ਗੁਰਸਿੱਖਾਂ ਨੇ ਦਿੱਤੀਆਂ ਨੇ ਕੋਈ ਦੇ ਹੀ ਨਹੀਂ ਸਕਦਾ ਦੁਨੀਆਂ ਦੇ ਵਿੱਚ। ਬਸ ਔਰ ਇਸ ਦੇ ਨਾਲ ਕਬੀਰ ਸਾਹਿਬ ਬਾਬਾ ਕਰਮ ਸਿੰਘ ਮਹਾਰਾਜ ਜੀ ਤਰਕਾਲੀ ਸੀ। ਜਿਹੜਾ ਮਹਾਤਮਾ ਤਰਕਾਲੀ ਹੁੰਦਾ ਉਹ ਸਾਰਿਆਂ ਦੇ ਵਿੱਚ ਰੱਬ ਨੂੰ ਦੇਖਦਾ ਹੁੰਦਾ, ਜਿਹੜਾ ਸ਼ਕਤੀਆਂ ਵਾਲਾ ਉਹ ਨਹੀਂ ਰੱਬ ਦੇਖ ਸਕਦਾ। ਸਾਰੇ ਸ਼ਕਤੀ ਤਾਂ ਬਹੁਤ ਥੱਲੇ ਹੈ ਨਾ, ਇਹ ਤਾਂ ਬਹੁਤ ਉੱਚੀਆਂ ਗੱਲਾਂ ਦੇ ਤਾਂ ਜਾ ਕੇ ਪਤਾ ਲੱਗਦਾ। ਜੇ ਮਹਾਰਾਜ ਜੀ ਆਪਣੇ ਬੜੇ ਟੱਕੀ 'ਚ ਆਏ, ਬਹੁਤ ਸਾਧਨ, ਸੌਣ ਨਹੀਂ ਸੀ ਦਿੰਦੇ ਕਿਸੇ ਨੂੰ, ਪਾਣੀ ਪਾਉਂਦਾ ਸੀ ਭਾਈ ਜੀ ਜਹਾਂਗੀਰ ਦਾ ਹੁੰਦਾ ਸੀ, ਬੜਾ ਸ਼ਰਧਾ ਵਾਲਾ ਸੀ। ਕਈ ਤਾਂ ਲੁਕ ਕੇ ਪੈਂਦੇ ਸੀ ਬਈ ਪਾਣੀ ਪਾ ਦੂ ਜੇ ਨਾ ਉੱਠੇ, ਉਹ ਪਾ ਵੀ ਦਿੰਦਾ ਸੀ, ਐਸਾ ਆਗਿਆਕਾਰ ਸੀ ਉਹ ਸੰਤਾਂ। ਇਸ ਤਰ੍ਹਾਂ ਦੇ ਨਾਲ ਬਾਬਾ ਜਵਾਲਾ ਸਿੰਘ ਹੋਏ ਨੇ ਹਰਖਵਾਲ ਦਾ, ਉਹ ਬਾਬਾ ਆਇਆ ਸਿੰਘ ਮਹਾਰਾਜ ਜੀ ਤੋਂ ਬਰੋਸਾਏ ਹੋਏ ਸਨ। ਜਿਹੜਾ ਬਾਬਾ ਕਰਨ ਸਿੰਘ ਮਹਾਰਾਜ ਜੀ ਤੋਂ ਬਾਅਦ ਫਿਰ ਬਾਬਾ ਆਇਆ ਸਿੰਘ ਮਹਾਰਾਜ ਨੇ ਡੇਰੇ ਕਾਰਕੁਨ, ਤਾਂ ਉਹਨਾਂ ਨੂੰ ਪਤਾ ਲੱਗਿਆ, ਆਉਂਦੇ ਇੱਥੇ ਵੀ ਸੀ ਉਹ ਰੇਲੂ ਸਾਹਿਬ ਸੰਤਾਂ ਕੋਲ, ਪਰ ਮਹਾਰਾਜ ਜੀ ਜਦ ਅਰਦੜੀ ਸੀਗੇ ਸੰਤਾਂ ਦੇ, ਇੱਕ ਤਾਂ ਉਮਰ ਛੋਟੀ ਸੀ, ਇੱਕ ਸੰਕੋਚ ਬਹੁਤ ਰੱਖਦੇ ਸੀ। ਮਹਾਰਾਜ ਜੀ ਦੱਸਦੇ ਨੇ ਜੇ ਅਸੀਂ ਮੁੱਠੀ ਚਾਪੀ ਕਰਕੇ ਹਟਦੇ ਹੁੰਦੇ, ਕਹਿੰਦੇ ਵੀ ਪ੍ਰੇਮੀ ਹੋ ਅਸੀਂ 3.5 ਸਾਲ ਜਾਂ 4 ਸਾਲ ਦੇ ਸਾਹਿਬ ਰਹੇ ਹਾਂ ਸੰਤਾਂ ਦੇ ਸੇਵਾ ਦੇ ਵਿੱਚ, ਅਸੀਂ ਉਹ ਨਹੀਂ ਜਾਣਦੇ ਵੀ ਰਾਮਪੁਰ ਦਾ ਪ੍ਰੇਮੀ ਦਾ ਇਹਦਾ ਨਾਂ ਕੀ ਹੈ, ਇਤਨਾ ਸੰਕੋਚ ਰੱਖਦੇ। ਜਿਹੜੀਆਂ ਬੀਬੀਆਂ ਪ੍ਰਸ਼ਾਦੇ ਵਿਕਾਉਂਦੀਆਂ ਸੀ ਨਾ ਉੱਥੇ, ਕਹਿੰਦੇ ਅਸੀਂ ਉਹਨਾਂ ਦਾ ਨਾਮ ਨਹੀਂ ਜਾਣਦੇ ਕੌਣ ਸੀਗੀਆਂ, ਆਪਾਂ ਦੇਖੋ ਨਹਿਰਾਂ 'ਤੇ ਜ਼ਿਆਦਾ ਮਿਲਦੇ ਹਾਂ, ਦੱਸੋ ਆਪਾਂ ਰਲ ਜਾਂਦੇ ਉਹਨਾਂ ਨਾਲ, ਬਹੁਤ ਮੁਸ਼ਕਿਲ ਹੈ, ਨਾਮੁਲਕ ਨਹੀਂ ਆ, ਬਸ ਹੋਰ ਕਹਿਣਾ ਕੀ ਹੈ। ਪਾਣੀ ਮਾਰੀ ਫਿਰ ਅੱਗੇ ਜਿਹੜੇ ਹੁੰਦੇ ਨੇ ਜਾਨਵਰ ਨਾ ਉਹ ਖਾਂਦੇ, ਸ਼ੇਰ ਹੁੰਦੇ ਜ਼ਰੂਰ, ਬਾਬਾ ਜਵਾਲਾ ਸਿੰਘ ਮਹਾਰਾਜ ਨੂੰ ਪਤਾ ਲੱਗਾ ਵੀ ਉਹ ਜਿਹੜਾ ਅਰਦੜੀ ਸੀ ਸੰਤਾਂ ਦਾ, ਉਸਦੀ ਇਤਨੀ ਉਪਮਾ ਕਿਉਂ ਹੁੰਦੀ ਹੈ? ਉਪਮਾ ਸਰੀਰ ਦੇ ਸੰਬੰਧ ਕਰਕੇ ਉਹਨਾਂ ਨੇ ਨਾਮ ਦਾ ਅਭਿਆਸ ਕਰਿਆ, ਫੁਰਨਿਆਂ ਦਾ ਅਭਿਆਸ ਨਹੀਂ ਕਰਿਆ। ਉਹ ਮੈਨੂੰ ਫਲਾਨੀ ਭੂਰੀ ਦੇ ਦੇਵੇ ਫਲਾਨਾ, ਉਹ ਫਲਾਨਾ ਮੈਨੂੰ ਚੰਗਾ ਟਰੀ ਕਾਰਡ ਦਾ ਹੀ ਕੁਰਤਾ ਹੀ ਲਿਆ ਦੇਵੇ, ਕਿੱਥੇ ਚੜ ਜਾਂਗੇ ਫਿਰ? ਫਿਰ ਤਾਂ ਥੱਲੇ ਹੀ ਫਿਰਾਂਗੇ। ਔਰ ਇਸ ਤਰ੍ਹਾਂ ਦਾ ਸਭ ਕੁਛ ਛੱਡ ਕੇ ਜੇ ਮਾਤਾ ਜੀ ਤੋਂ ਮਹਾਰਾਜ ਨੇ ਕਿਹਾ ਵੀ ਨਾਮ ਔਰ ਸੁਰਤ ਨੂੰ ਉੱਥੇ ਲਿਜਾਣਾ, ਕਿਤੇ ਫੁਰਨਾ ਨਾ ਲੈ ਜਾਓ, ਨਾ ਥੱਲੇ ਹੀ ਰਹਿ ਦਿਓ। ਜਿਹੜੀ ਵਸਤੂ, ਜਿਹੜਾ ਤਰੀਕਾ, ਜਿਹੜਾ ਅਸੂਲ ਹੈ, ਉਸ ਅਸੂਲ ਤਾਂ ਰਾਜਾ ਦੇ ਨਿਕਲੇਗਾ ਨਾ, ਤਦ ਜਾ ਕੇ ਇਸ ਨੂੰ ਫਿਰ ਇਹਦੀ ਗੱਲ ਬਣੇਗੀ। ਖੈਰ, ਬਾਬਾ ਸੁੱਚਾ ਸਿੰਘ ਵੀ ਜਦ ਉੱਥੇ ਹੀ ਹੁੰਦਾ ਸੀ ਰਾੜੇ ਦਾ, ਬਾਬਾ ਸੁੱਚਾ ਸਿੰਘ ਇਤਨੀ ਉੱਚ ਅਵਸਥਾ ਦਾ ਸੀ ਮਾਲਕ, ਸਰੀਰ ਸਾਦਾ ਜਿਵੇਂ ਆਮ ਜੀਵੀਦਾਰ ਫਿਰਦੇ ਹੁੰਦੇ, ਐਂ ਫਿਰਦੇ ਹੁੰਦੇ ਸੀ। ਉਹਨਾਂ ਕੋਲ ਪਰਨਾਮ ਨਹੀਂ ਸੀਗਾ, ਇਹ ਤਾਂ ਮੈਂ ਹੱਡ ਬੀਤੀਆਂ ਦੱਸਦਾ ਤੁਹਾਨੂੰ। ਜਿਹੜੇ ਇੱਥੇ ਵਾਲੇ ਪ੍ਰੇਮੀ ਨੇ, ਰੇਰੂ ਸਾਹਿਬ ਵਾਲੇ, ਇਹਨਾਂ ਨੇ ਤਾਂ ਬਹੁਤ ਕੁਝ ਦੇਖਿਆ ਹੋਵੇਗਾ। ਹਾਂ, ਬਾਬਾ ਸੁੱਚਾ ਸਿੰਘ ਮੈਂ ਜ਼ਰੂਰ ਦੇਖਿਆ, ਸੰਤ ਮਹਾਰਾਜ ਨਹੀਂ ਦੇਖਿਆ, ਅਤੇ ਮਹਾਰਾਜ ਸਾਨੂੰ ਦੱਸਦੇ ਹੁੰਦੇ ਕਿਤੇ ਕਿਤੇ ਐਸਾ। ਅਤੇ ਫਿਰ ਉਹ ਦਰਸ਼ਨ ਕਰਨ ਆਏ, ਮਹਾਰਾਜ ਜੀ ਤਾਂ ਜਾਣਦੇ ਸੀ, ਅਸੀਂ ਨਹੀਂ ਸੀ ਜਾਣਦੇ। ਜਦ ਮੈਨੂੰ ਕਹਿੰਦੇ ਜਥੇਦਾਰ ਆ ਵੀ ਉਹ ਮਹਾਂਪੁਰਸ਼ ਆਏ ਨੇ ਹਰਖੋੜ ਵਾਲੇ, ਅਤੇ ਅਸੀਂ ਉੱਤੇ ਬੈਠਾਂਗੇ ਉਹਨਾਂ ਨੂੰ ਲੈ, ਮਗਰ ਸਤਵਚਨ ਜੋ ਬਹੁਤੇ ਮਕਾਨ ਵੀ ਨਹੀਂ ਸੀ, ਤਾਂ ਮੈਂ ਉਹਨਾਂ ਨੂੰ ਲਿਆਇਆ। ਤਾਂ ਬਾਬਾ ਸੁੱਚਾ ਸਿੰਘ ਬੈਠਾ ਫਿਰ ਬੱਬੜ ਦਾ ਮੰਜਾ, ਐਡੀਆਂ ਗੱਠਾਂ ਬਾਣ ਦੇ ਵਿੱਚ, ਨਾ ਕੋਈ ਦਰੀ, ਨਾ ਕੋਈ ਆਸਣ, ਕੁਛ ਨਹੀਂ। ਅਸੀਂ ਨਹਾਉਂਦੇ ਵੀ ਦੇਖੇ ਨੇ, ਪੰਪ 'ਤੇ ਨਹਾਉਂਦੇ ਨੇ ਜੀ, ਪੰਪ 'ਤੇ ਜਿਹੜਾ ਗੜਬਾ ਸੀ, ਜੜਦਾ ਖਾਧਾ ਪਿਆ ਸੀ ਜਮਾਈ ਜੜਦਾ, ਅਤੇ ਉਹ ਕੀ ਕਰਦੇ ਸੀ ਫਿਰ? ਅਤੇ ਕੁੜਤਾ ਲਾ ਦੇਣਾ, ਅਤੇ ਗੜਬੇ ਚਾਰ ਪਾਉਣੇ ਨੇ ਸਿਰਫ ਉੱਤੇ, ਲਕੀਰਾਂ ਜਿਹੀਆਂ ਪਾਣੀ ਦੀਆਂ ਨਿਕਲਦੀਆਂ ਹੁੰਦੀਆਂ। ਅਤੇ ਫਿਰ ਉਹਨਾਂ ਕੋਲ ਪਰਨਾ ਨਹੀਂ ਸੀਗਾ, ਕਸ਼ਹਿਰਾ ਬਦਲਣ ਵਾਸਤੇ ਨਹੀਂ, ਫਿਰ ਉਹ ਕੁੜਤਾ ਪਾਉਂਦੇ ਹੁੰਦੇ ਸੀ, ਕੁੜਤਾ। ਦੇਖੋ ਕਿੱਥੇ ਤੁਸੀਂ ਬੁੱਧ ਨੂੰ ਥੋੜ੍ਹੀ ਜਿਹੀ ਬਰੀਕ ਕਰਕੇ ਦੇਖੋ ਇਹ ਗੱਲ ਨੂੰ, ਇਹ ਕੋਈ ਕਹਾਵਤ ਨਹੀਂ ਹੈ, ਨਹੀਂ। ਅਤੇ ਫਿਰ ਕੁੜਤਾ ਪਾ ਲੈਂਦੇ ਸੀ, ਕਸ਼ਹਿਰਾ ਲਾ ਕੇ ਦੂਆ ਪਾ ਲੈਂਦੇ ਸੀ, ਬਸ ਉਹ ਗਰਮੇ ਨੰਬਰ ਲੈਂਦੇ ਸੀ। ਇੰਨੀ ਅਵਸਥਾ ਦੀ ਜਾਣੀ ਕੋਈ ਜਾਣ ਨਹੀਂ ਸਕਦਾ ਸੀ ਉਹਨਾਂ ਦੀ ਅਵਸਥਾ ਨੂੰ, ਉਹ ਬੈਠੇ ਨੇ। ਬਾਬਾ ਜਵਾਲਾ ਸਿੰਘ ਜਾਣਦੇ ਸੀ ਉਹਨਾਂ ਨੂੰ, ਹੋਤੀ ਮਰਦਾਨ ਵੀ ਜਾਂਦੇ ਸੀ, ਰਹਿੰਦੇ ਤਾਂ ਹੋਤੀ ਮਰਦਾਨ ਨਹੀਂ ਸੀ ਉਹ ਪਹਿਲਾਂ ਜ਼ਿਆਦਾ। ਕਹਿਣ ਲੱਗੇ ਬਾਬਾ ਸੁੱਚਾ ਸਿਆਂ, ਆਹ ਸੰਤਾਂ ਦੇ ਦਰਸ਼ਨ ਕਰਨ ਜਾਣਾ, ਤੁਸੀਂ ਵੀ ਆ ਜਾਓ। ਸਿੱਧਾ ਸਾਦਾ ਬਾਬਾ ਸੁੱਚਾ ਸਿੰਘ ਵੀ ਕਹਿੰਦਾ, ਕਹਿੰਦਾ ਚਲੋ ਬਾਬਾ ਜੀ, ਮੈਂ ਵੀ ਈਸ਼ਰ ਸਿੰਘ ਦੇ ਦਰਸ਼ਨ ਕਰਿਆਉਂਗਾ, ਈਸ਼ਰ ਸਿੰਘ ਦੇ ਮੈਂ ਕੋਲ ਖੜਾ। ਆ ਇਸ ਤਰ੍ਹਾਂ ਦਾ ਸਾਦੇ ਬਹੁਤ ਚਲੇ ਗਏ, ਚਵਾਰੇ 'ਚ ਚੜ ਗਏ ਮਹਾਰਾਜ ਨੇ ਥੱਲੋਂ ਕੁੰਡਾ ਲਾਇਆ, ਅਤੇ ਮਹਾਰਾਜ ਜੀ ਉੱਠ ਕੇ ਖੜ ਗਏ। ਅਤੇ ਬਾਬਾ ਜਵਾਲਾ ਸਿੰਘ ਉਮਰ ਦਾ ਬੜੇ ਸੀ ਸੰਤਾਂ ਨਾਲ, ਬਹੁਤ ਵੱਡੀ ਉਮਰ ਸੀ ਉਹਨਾਂ ਦੀ, ਅਤੇ ਤਿੰਨ ਆਸਣ ਵਿਛੇ ਸੀ ਉੱਥੇ। ਅਤੇ ਸੰਤ ਮਹਾਰਾਜ ਕਹਿੰਦੇ, ਬਾਬਾ ਜੀ ਤੁਸੀਂ ਉਹ ਬਜ਼ੁਰਗ, ਤੁਸੀਂ ਸੱਜੇ ਪਾਸੇ ਬੈਠੋ। ਹਮੇਸ਼ਾ ਜਿਹੜਾ ਮਾਲਕ ਹੁੰਦਾ ਨਾ, ਉਹ ਸੱਜੇ ਪਾਸੇ ਬਹਿਣਾ ਹੁੰਦਾ। ਹਾਂ, ਉਹਦੀ ਮੌਜ ਹੋਵੇ ਤਾਂ ਫਿਰ ਹੁਕਮ ਮੰਨਣ ਵਾਲਾ ਹੋਵੇਗਾ, ਹਾਂ ਉਹ ਫਿਰ ਹੁਕਮ ਮੰਨ ਕੇ ਬੈਠ ਜਾਵੇਗਾ, ਪਰ ਅੰਦਰੋਂ ਨਹੀਂ ਬੈਠੇ। ਮਹਾਰਾਜ ਕਹਿੰਦੇ, ਬਾਬਾ ਜੀ ਇੱਧਰਲੇ ਪਾਸੇ ਬੈਠੋ। ਉਹ ਕਹਿੰਦੇ, ਠੀਕ ਹੈ, ਬਹਿ ਤਾਂ ਅਸੀਂ ਜਾਵਾਂਗੇ, ਪਰ ਸਾਡਾ ਤਾਂ ਅਧਿਕਾਰ ਨਹੀਂ ਇੱਧਰ ਬੈਠਣ। ਤੁਸੀਂ ਤਾਂ ਬਾਬਾ ਕਰਮ ਸਿੰਘ ਮਹਾਰਾਜ ਦੀ ਜਗ੍ਹਾ ਹੁਣ ਤੁਹਾਡੇ ਕੋਲ ਆ, ਮਹਾਰਾਜ ਦੀ ਜਗ੍ਹਾ, ਤਾਂ ਅਸੀਂ ਤੁਹਾਡੇ ਸੱਜੇ ਪਾਸੇ ਕਿਵੇਂ ਬੈਠੀਏ? ਖਾਸ ਆ ਚਲੋ ਉੱਧਰ ਉੱਧਰ ਹੀ ਧੱਕੋ ਧੁੱਕੀ ਹੁੰਦੇ ਰਹੇ, महाराज जी फड़ के उधर कराया कर दूए पासे हो जाया कर कहते बजुर्गो बैठो जरूर वो कहते चंगा फिर असी थोड़ा हुक्म मान लें पर असी लायक नहीं थोड़े सज्जे पासे बैठो इनू कहते ने प्रीख्या तुम कुर्सी डा दे माड़े जे लीड़े पा के दो शब्द जे पढ़ के सज्जे पासे बह जाएंगे संतों के आ महीने मगरों फिर हरी हर वार महीना महीना भी नहीं कटते आओ इस तरह ना बाबा सुचा सिंह तो फकर सी ना बह गए तो उन्होंने तो नेत्र मीट लिया कितने कितने मोढ़ा हिलाते माड़ा जा जिमें कि जिमें एक झटका जहा पैंदा होंदा झटका जहा ये झटका भी बहुत अगे जाके पैंदा जिथे वो त्रिकुटी है ना वो सुर त्रिकुटी नूं छड़दी हुंदी है वो भी शरीर झटका खाता ये जड़े जड़े व्यासी ने ना उन्होंने इन गलों का ज्ञान है आपां नूं नहीं ज्ञान है आओ इस तरह के नाल ते बैठ गए संत महाराज कहिंदे आप बजुर्गो मैं बच्चा मेरे सिर ते हथ रखो वो रखण महाराज जी ने आप फड़ के सिर ते हथ रख बैठ गए संत महाराज बोले अपने कहिंदे बाबा जी इहो दसो सिख दे विच मरीद दे विच शिष्य दे विच ते शक्ति कित्थे हुंदी है व्यास तां सारे ही करदे बहुत सिख भी करदे सारिआं मतां दे ही करदे शक्ति दसो कित्थे हुंदी है साधु दे विच जां सिख दे विच ते फिर बाबा ज्वाला सिंह बैठा वा बोलिया मैं कोले बैठा सीगा मैनू इन्हां गल्लां दा ज्ञान नहीं सी जदों बाद होया ते बाबा ज्वाला सिंह कहिंदा महाराज जी शक्ति तां उरी है उरी उरे वाली आपां नूं प्राप्त होगी जद उरे वाली नहीं प्राप्त होगी फिर अगली किवें होवेगी तां फिर आपां उरे ही होए ना उरे तो भी उरे आओ इस तरह के नाल ते फिर महाराज कहिंदे बाबा जी फिर दसो वो किवें हुंदी हुंदी है कित्थे हुंदी हुंदी है बाबा ज्वाला सिंह बोलिया कहिंदा महाराज जी जद जिग्यासु दा सिख दा जिहड़ा ख्याल है जिहनूं आपां मन कहिंदे सुर तौर चित कहिंदे ये नाम रूप नूं छड्ड के शब्द नाल जुड़ जाएगा ना ते एक फिर शक्ति पैदा हो जाएगी हूँ वो जानते नहीं इस गल नूं जे होर हुंदा कोई होर सवाल करता भी ये किस तरह हो सकता है संत महाराज कहिंदे बाबा जी ठीक है इत्थे ही है जाई उरे ही है कहिंदे शक्ति और इस तरह दे नाल फिर वजन बलास हुंदे रहे मैनू नहीं समझ आई भी की करदे ते बाबा सुचा सिंह समाधी लई बैठा ते फिर सारे बचन बलास होए महाराज जी ने बहुत आदर करया ते फिर बाबा ज्वाला सिंह कहन लगे बाबा सुचा सिंह कहन लगे बाबा जी तुसी सहज अवस्था दे विच आ जाओ लापां नूं तां इह नहीं पता सहज की हुंदी है सहज भी एक दुनिया है जिहड़ी सहज अवस्था ना सिखदी इह भी एक दुनिया है ऐवें नहीं गुरु साहब ने इस गल नूं जाहर करा सूख महल जाके ऊच द्वारे ता मैं वासा भगत प्यारे सहज कथा आ गई ना बाणी कोई संसा नहीं रहन दिंदी किसे दा पर अपना बाणी कन्नी ख्याल नहीं पदार्था कन्नी ख्याल है पुत्रां धियां कन्नी ख्याल है जां चौधरां कन्नी ख्याल है जां बड़ियाईयां कन्नी ख्याल है बस किवें आ जाए तुसीं हुण करके देख लो ਉਹ ਅਵਸਥਾ ਦਾ ਜਿਉਂ ਕਿ ਤਿਉਂ ਹੀ ਹੈ ਮਨ ਨਹੀਂ ਬਣਿਆ ਮਨ ਨੇ ਉਸ ਨੂੰ ਅਨੁਭਵ ਕਰਨਾ ਮਨ ਪਦਾਰਥ ਜਿਦਮਦਾ ਕੈਸੇ ਕੈਸੇ ਸਹਿਜ ਅਵਸਥਾ ਸਹਿਜ ਉਸ ਨੂੰ ਕਹਿੰਦੇ ਜਿਹੜੀ ਚੀਜ਼ ਹਿੱਲਦੀ ਨਾ ਹੋਵੇ ਜਿਹੜੀ ਹਿੱਲੇ ਔਰ ਇਸ ਤਰ੍ਹਾਂ ਦੇ ਨਾਲ ਜਦ ਬਾਬਾ ਜਵਾਲਾ ਸਿੰਘ ਨੇ ਬਾਬਾ ਸੁੱਚਾ ਸਿੰਘ ਨੂੰ ਇਹ ਗੱਲ ਕਹੀ ਤਾਂ ਬਾਬਾ ਸੁੱਚਾ ਸਿੰਘ ਕਹਿਣ ਲੱਗੇ ਬਾਬਾ ਜੀ ਮੈਨੂੰ ਤਾਂ ਪਤਾ ਹੀ ਨਹੀਂ ਸਹਿਜ ਕੀ ਹੁੰਦਾ, ਲੈ ਸਹਿਜ ਵੀ ਕਿਧਰੇ ਉਡਾਤਾ ਉਹਨਾਂ ਨੇ, ਇਤਨੀ ਸਾਧਨਾ ਨੇ। ਕਹਿਣ ਲੱਗੇ ਸਹਿਜ ਦਾ ਮਤਲਬ ਕੀ ਸੀ ਕਹਿਣ ਦਾ ਉਹਨਾਂ ਦਾ? ਕਹਿੰਦੇ ਤੁਸੀਂ ਸਾਰੀ ਸਾਰੀ ਰਾਤ ਬੈਠਦੇ ਕਿਉਂ, ਤੁਸੀਂ ਆਰਾਮ ਕਰ ਲਿਆ ਕਰੋ। ਬਾਬਾ ਸੁੱਚਾ ਸਿੰਘ ਕਹਿੰਦਾ ਮੈਨੂੰ ਤਾਂ ਇਉਂ ਨਹੀਂ ਪਤਾ, ਮੈਂ ਬੈਠਾਂ ਕਿ ਪਿਆ। ਦੇਖੋ ਦੇਖੋ ਤਾਂ ਨਹੀਂ ਸੁਰਤ ਨੂੰ ਕਦੇ ਸੁਗਮ ਕਰਕੇ ਸਰੀਰ ਜੇ ਐਂ ਨਾ ਹੋ ਜਾਵੇ ਪਾਣੀ 'ਤੇ ਫੁੱਲ ਪਿਆ, ਪਰ ਇੰਨੀ ਆਪਣੀ ਕਮਾਈ ਉਹ ਇਸ ਤਰ੍ਹਾਂ ਦੇ ਨਾਲ ਦੱਸਿਆ। ਬਾਬਾ ਕਰਮ ਸਿੰਘ ਮਹਾਰਾਜ ਤਰਕਾਰ ਲਈ ਜਾਣੀ, ਸਰਕਾਰ ਤਾਂ ਜਿਹੜੀ ਜਾਣੀ ਜਾਣ ਜਾਣਾ, ਤਿੰਨੇ ਇਸ਼ਨਾਂ ਦੀ ਗੱਲ ਨੂੰ ਪਰਖ ਲੈਣਾ ਵੀ ਕੀ ਹੈ। ਇੱਕ ਮੈਜਿਸਟ੍ਰੇਟ ਆ ਗਿਆ ਕੋਈ, ਜਿਹਨੂੰ ਆਪਾਂ ਜੱਜ ਕਹਿ ਦਿੰਦੇ, ਕਿਸੇ ਨੇ ਝੂਠਾ ਮੁਕੱਦਮਾ ਪਾ ਕੇ ਨਾ ਉਹਨੇ 25,000 ਰੁਪਇਆ ਲੈ ਲਿਆ ਗਰੀਬ ਅਤੇ ਜ਼ਿਮੀਂਦਾਰ 'ਤੇ, ਉਹਨੇ ਜ਼ਮੀਨ ਧਰ ਕੇ ਦਿੱਤਾ, ਬੱਚੇ ਭੁੱਖੇ ਮਰਦੇ ਨੇ। ਉਧਰਲੇ ਇਲਾਕਿਆਂ ਦੇ ਵਿੱਚ ਜਦ ਕੋਈ ਮਹਾਂਪੁਰਸ਼ਾਂ ਕੋਲ ਨੂੰ ਜਾਂਦਾ ਨਾ, ਜਿਵੇਂ ਬਾਬਾ ਕਰਮ ਸਿੰਘ ਮਹਾਰਾਜ ਕੋਲ, ਪਠਾਣ ਜੋ ਵੀ ਦੁਨੀਆਂ ਹਿੰਦੂ ਔਰ ਸਿੱਖ ਜਾਂਦੇ ਸਨ, ਉਹ ਫਿਰ ਥਾਪੜਾ ਲੈਂਦੇ ਨੇ, ਆਬੀ ਲੈਂਦੇ ਜਿਹੜੇ ਉੱਧਰੋਂ ਆਏ ਹੋਏ। ਮੈਂ ਕਿਹਾ ਵੀ ਸਾਨੂੰ ਤਾਂ ਇਹ ਗਿਆਨ ਹੈ ਨਹੀਂ ਥਾਪੜੇ ਥੁੰਬੜੇ ਦਾ, ਅਸੀਂ ਤਾਂ ਮੱਥਾ ਟੇਕਣ ਜਾਣੇ ਦਰਬਾਰ ਨੂੰ। ਅਸ ਥਾਪੜਾ ਨਾ ਲਿਆ ਨਾ ਕਦੇ ਦਿੱਤਾ ਕਿਸੇ ਨੂੰ, ਕਰ ਦਿੰਦੇ ਨਾ ਮੋਢਾ ਜਾਂਗੂਰੇ ਨੂੰ। ਆਹ ਇਸ ਤਰ੍ਹਾਂ ਦਾ ਹੁੰਦਾ। ਹੁਣ ਇਵੇਂ ਕਿ ਚਲੋ 25,000 ਰੁਪਇਆ ਦੀ 20 ਬੈਂਕ 'ਚ ਰੱਖਤਾ, 5,000 ਲੈ ਕੇ ਆ ਗਏ ਮਹਾਰਾਜ ਦੀ ਕੁਰਸੀ 'ਤੇ ਬੈਠੇ ਦੀ ਕਲਪਾਣੀ ਨਦੀ ਦੇ ਕਿਨਾਰੇ। ਹੋਰ ਸੰਗਤਾਂ ਬਹੁਤ ਨਮਸਕਾਰ ਕਰਦੀਆਂ ਸੀ, ਜਿਵੇਂ ਛੋਟੇ ਮਹਾਰਾਜ ਨੂੰ ਪਹਿਲਾਂ ਬੜਿਆਂ ਨੂੰ ਕਰਦੀਆਂ ਹੁੰਦੀਆਂ ਸੀ। ਇਸ ਤਰ੍ਹਾਂ ਨਾਲ ਜਦ ਰੁਪਈਆ ਰੱਖਿਆ ਤਾਂ ਬਾਬਾ ਕਰਮ ਸਿੰਘ ਮਹਾਰਾਜ ਨੇ ਝੱਕ, ਨਾ ਉਹਦੇ ਕੰਨੀ ਝੱਕ ਨੇ ਵੀ ਕਿੱਥੇ ਬੈਠਾ, ਕਿ ਉਹ ਜਾਣਦੇ ਸੀ ਜੇ ਕੋਈ ਹੋਰ ਹੁੰਦਾ ਉੱਠ ਕੇ ਖੜਾ ਹੋ ਜਾਂਦਾ, ਥਾਪੀਆਂ ਦੇਣੀਆਂ ਸ਼ੁਰੂ ਕਰ ਦਿੰਦਾ, ਹੈ ਗੁਰਸਿੱਖਾ ਤੂੰ ਤਾਂ ਮੁਕਤ ਹੋ ਗਿਆ ਮੁਕਤ, ਆਪਾਂ ਤਾਂ 2 ਰੁਪਈਆਂ ਪਿੱਛੇ ਮੁਕਤ ਕਰ ਦਿੰਦੇ ਹਾਂ ਲੋਕਾਂ ਨੂੰ, ਵੀ ਆਪ ਤਾਂ ਹੋ ਲਓ ਪਹਿਲਾਂ, ਲੋਕਾਂ ਨੂੰ ਮੁਕਤ ਕਰਦੇ ਆਪ ਤਾਂ ਹੋ ਕੇ ਦੇਖ ਲਓ ਮੁਕਤ ਕੀ ਹੁੰਦੀ ਹੈ। ਮੁਕਤ ਤਾਂ ਚਾਹ ਗਈ ਚਿੰਤਾ ਨੂੰ ਸੀ, ਮਨੂਆ ਮੇ ਪ੍ਰਵਾਹ ਜਿਸ ਨੂੰ ਕਛੂ ਨਾ ਚਾਹੀਏ ਸੋਈ ਸ਼ਾਨ ਸ਼ਾ, ਇਹਦੇ ਵਿੱਚ ਤਾਂ ਇਹ ਗੱਲੇ ਨਹੀਂ ਆਉਂਦੀ, ਇਹਦੇ 'ਚ ਤਾਂ ਇਹ ਗੱਲੇ ਨਹੀਂ ਆਉਂਦੀ ਵੀ ਥਾਪੀ ਦੇਵੇ ਜਾਂ ਫਲਾਣਾ ਮੈਨੂੰ ਵਾਹਵਾ ਵਾਹਵਾ ਕਹੇ, ਨਹੀਂ ਇਹ ਅਧੂਰੇ ਦੀ ਗੱਲ ਆ, ਇਹ ਅਧੂਰੇ ਦੀ, ਨਾ ਗੁਰੂ ਕਹੇਗਾ ਨਾ ਜਿਹੜਾ ਬ੍ਰਹਮ ਗਿਆਨੀ ਸਿੱਖ ਆ ਉਹ ਕਹੇ। ਉਹ ਇਸ ਤਰ੍ਹਾਂ ਦੇ ਨਾਲ ਬਾਬਾ ਕਰਮ ਸਿੰਘ ਮਹਾਰਾਜ ਜੀ ਪੈਸੇ ਨੂੰ ਹੱਥ ਨਹੀਂ ਸੀ ਲਾਉਂਦੇ, ਇਹ ਉਹਨਾਂ ਦੀ ਮੌਜ ਹੈ, ਮਹਾਤਮਾ ਦੀ ਮੌਜ ਹੁੰਦਾ ਕੋਈ ਚਾਲੀ ਚਲਾ ਦੇਣ, ਜਿਵੇਂ ਕਲੇਰਾਂ ਵਾਲੇ ਮਹਾਰਾਜ ਜੀ ਬਾਬਾ ਆਨੰਦ ਸਿੰਘ ਜੀ ਉਹ ਜਿੱਥੇ ਜਾਂਦੇ ਤੀ ਧੂੰਆਂ ਨਹੀਂ ਸੀ ਨਿਕਲਣ ਦਿੰਦਾ, ਬਸ ਕਹਿੰਦੇ ਭਰਾ ਲੱਭ ਦੇ ਅਨੁਸਾਰ ਆਪੇ ਆਉਣਗੀਆਂ ਪੱਕੀਆਂ ਬਗਾਈਆਂ, ਉਹਨਾਂ ਦੀ ਚਲਾਈ ਹੋਈ ਚਾਲੀ ਆਪ ਵੀ ਪੱਕੀਆਂ ਹੀ ਆਉਂਦੀਆਂ ਨੇ, ਉਹ ਧੂੰਆਂ ਜਿਹਾ ਤਾਂ ਨਿਕਲਣ ਲੱਗ ਗਿਆ ਥੋੜ੍ਹਾ ਥੋੜ੍ਹਾ, ਇਹ ਸਮੇਂ ਦੇ ਅਨੁਸਾਰ ਨਿਕਲਣ ਲੱਗ ਗਿਆ ਹੁਣ, ਪਰ ਉਹਨਾਂ ਨੇ ਆਪਣੇ ਹੁੰਦਿਆਂ ਧੂੰਆਂ ਨਹੀਂ ਨਿਕਲਣ ਦਿੱਤਾ। ਆਓ ਇਸੇ ਤਰ੍ਹਾਂ ਬਾਬਾ ਕਰਮ ਸਿੰਘ ਮਹਾਰਾਜ ਦੇ ਹੁੰਦਿਆਂ ਮਾਇਆ ਨੂੰ ਹੱਥ ਨਹੀਂ ਲਾਇਆ, ਜੋ ਬੈਠ ਗਿਆ। ਇੱਕ ਬਿਰਧਾ ਮਾਤਾ ਆਈ ਕੋਈ, ਉਹਦੀ ਮੁੱਠੀ ਵਿੱਚੀ ਹੈ ਤਰਕਾਲੀ ਜਾਣਦਾ, ਨਾਲੇ ਉਹਦਾ ਪਾਜ ਖੋਲਣਾ ਸੀ। ਮਹਾਰਾਜ ਕਹਿੰਦੇ ਭਾਈ ਉਹ ਮਾਈ ਖੜੀ ਹੈ, ਤੂੰ ਸੰਗਤਾਂ ਬਹੁਤ ਆਉਂਦੀਆਂ ਸੀ ਪਠਾਣ ਲੋਕ, ਪੈ ਪੈ ਕੇ ਨੌਤਾਂ ਕਰਦੇ ਸੀ ਜਿਹੜੇ ਪਠਾਣ ਲੋਕ ਦੇ, ਜਿਵੇਂ ਆ ਹਿੰਦੂ ਲੋਕ ਦੇਵੀ ਨੂੰ ਜਾਂਦੇ ਨੇ ਪੈ ਪੈ ਡੋਲੇ 'ਤੇ, ਇੱਥੋਂ ਦੀ ਬਹੁਤ ਲੱਗਦੇ ਹੋਣਗੇ, ਉਹ ਸਾਡੇ ਵਾਲੀ ਨਹਿਰ 'ਤੇ ਵੀ ਕਈ ਕਈ ਲੱਗਦੇ ਦੇਖਣੇ ਸੀ, ਜਦ ਦੇਵੀ ਦਾ ਚਾਲਾ ਹੁੰਦਾ ਕੋਈ ਪਦਾਰਥ ਮੰਗਣ ਵਾਸਤੇ ਢਿੱਡ ਘਸਾਉਂਦੇ ਨੇ, ਐਵੇਂ ਨਹੀਂ ਕੋਈ ਘਸਾਉਂਦਾ ਹੁੰਦਾ। ਹੁਣ ਜਿਹਨੇ ਆਤਮਾ ਸਾਖਰਾਤ ਕਰਨਾ ਹੈ ਕਿ ਉਹ ਰਜਾਈਆਂ 'ਚ ਪੈ ਜਾਵੇ, ਉਹਨੇ ਢਿੱਡ ਨਹੀਂ ਘਸਾਉਣਾ ਹੈ, ਇੱਕ ਪੁੱਤਰ ਲੈਣ ਵਾਸਤੇ ਢਿੱਡ ਘਸਾਉਂਦੇ ਹਾਂ। ਦੱਸੋ ਜਿਹਨੇ ਆਤਮਾ ਨੂੰ ਸਾਖਰਾਤ ਕਰਨਾ ਹੈ ਕਿ ਉਹ ਫਿਰ ਪੈ ਜਾਵੇ, ਨਹੀਂ ਪਵੇਗਾ, ਜੇ ਪੈ ਗਿਆ ਤਾਂ ਨਹੀਂ ਪ੍ਰਾਪਤ ਹੋ। ਜਿਵੇਂ ਬੜੇ ਮਹਾਰਾਜ ਜੀ ਕਹਿੰਦੇ ਸਾਨੂੰ, ਸੰਤ ਮਹਾਰਾਜ ਕਹਿੰਦੇ ਰੇਲੂ ਸਾਹਿਬ ਵਾਲੇ ਕਹਿੰਦੇ ਕਾਕਾ ਤੇ 22 ਸਾਲ ਮੰਜੇ ਨਾਲ ਢੂਹ ਨਹੀਂ ਲਾ ਕੇ ਦੇ, 22 ਸਾਲ ਮੈਂ ਤਾਂ ਮੂੰਹ ਨਾ ਕਹਿ ਤਾ, ਜੇ ਹੁਣ 22 ਸਾਲ ਮੈਂ ਨਾ ਮੰਜੇ ਨਾਲ ਢੂਹ ਲਾਵਾਂ ਫਿਰ ਤਾਂ ਮੇਰਾ ਬੋਲਿਆ ਠੀਕ ਹੈ, ਫਿਰ ਤਾਂ ਹੈ ਨਾ ਅਟਕਾਰ, ਪਰ ਨਹੀਂ। ਹਾਂ ਉਹਨਾਂ ਨੇ ਕਰੀ ਆ, ਆਪਾਂ ਅੱਗੇ ਕਹਿ ਦਿੰਦੇ, ਪਰ ਆਪਣੀ ਵਸਤਾ ਨਹੀਂ ਹੈ ਉਹਨਾਂ ਵਾਲੀ। ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਮਹਾਂਪੁਰਸ਼ ਹੁੰਦੇ ਨੇ, ਕਿਹਨੂੰ ਪਤਾ ਵਧਾਏ ਬਿਨਾਂ ਲਿਖਾ ਲਈਏ ਸਾਰਾ ਟਾਈਮ। ਇਹ ਹੈ ਨਾ ਬਿਨਾਂ ਦੰਦਾਂ ਤੇ ਗੱਲਾਂ ਨੇ, ਇਹ ਦੰਦਾਂ ਦੰਦ ਹੁਣ ਤਾਂ ਥੱਕ ਜਾਣ, ਇਹਨੇ ਥੱਕਣਾ ਤਾਂ ਹੈ ਹੀ ਨਹੀਂ। ਔਰ ਜਥਾ ਬੋਲੇਗਾ ਤੇ ਸਾਰੇ ਭਾਈ ਤੇ ਸਾਰੀਆਂ ਬੀਬੀਆਂ ਗੱਜ ਵੱਜ ਕੇ ਹੋ ਜਾਂਦੇ। ਦਾਨ ਦਾ ਕਰਦਾ ਇੱਥੇ ਆਇਆ ਨੀ, ਬੜੋ ਪ੍ਰੇਮ ਬਹੁਤ ਮੁਸ਼ਕਿਲ ਹੈ। ਸਿੱਖਿਆ ਗੁਰ ਵਿਚਾਰ ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਮ ਸੁਹਾਗਾ ਗੁਰ ਕੀ ਬਚਨੀ ਹਾਟ ਮਕਾਨੀ। ਜਿਹੜਾ ਇਨਸਾਨ ਵਿਕ ਗਿਆ ਉਸਦੀ ਫਿਰ ਹੁੱਤ ਨਹੀਂ, ਜੁਰਤ ਨਹੀਂ ਹੁੰਦੀ, ਜਿੱਥੇ ਮਰਜ਼ੀ ਮਾਲਕ ਬਿਠਾ ਲਏ, ਜਿੱਥੇ ਮਰਜ਼ੀ ਇਕੱਲੇ। ਆਹ ਇਸ ਤਰ੍ਹਾਂ ਦੇ ਨਾਲ ਉਸਨੂੰ ਜਿਹੜੀ ਸਿੱਖੀ ਬੜੀ ਕਮਾਉਣੀ ਔਖੀ ਆ ਗੱਲ। ਔਰ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਸਿੱਖ ਗਰੀਬ, ਇਹ ਗਰੀਬੀ ਤਾਂ ਇੱਕ ਪਦਾਰਥ ਨੇ ਗਰਮ ਕੋਲ, ਸਿੱਖੀ ਤਾਂ ਅੰਦਰ ਹੈ, ਸਿੱਖੀ ਤਾਂ ਗਰੀਬ ਹੈ, ਅਮੀਰ ਹੈ, ਰਾਜਾ ਰਾਣਾ ਇੱਕੋ ਜੀ ਹੈ ਸਾਰਿਆਂ ਦੀ, ਪਦਾਰਥ ਅਲਹਿਦਾ ਅਲਹਿਦਾ। ਜੋ ਗਰੀਬ ਵਿਚਾਰਾ ਇਸ ਤਰ੍ਹਾਂ ਦੀਆਂ ਵਿਚਾਰਾਂ ਹੁੰਦੀਆਂ ਸਨ ਵੀ ਜਿਹੜਾ ਸਿੱਖ ਆ ਉਹ ਹੁਕਮ ਮੰਨਦਾ ਗੁਰੂ ਦਾ, ਤੇ ਪ੍ਰੇਮੀ ਨੇ ਕਿਸੇ ਨੇ ਅੱਗੇ ਸਵਾਲ ਕਰਿਆ ਮਹਾਰਾਜ ਜੀ ਹੈ ਵੀ ਨਹੀਂ, ਕਹਿੰਦੇ ਹਾਂ ਵੀ ਨਾਸ ਤਾਂ ਨਹੀਂ ਹੈ ਪਰ ਬਹੁਤੇ ਨਹੀਂ। ਕਹਿਣ ਲੱਗੇ ਦਿਖਾਲੀਏ ਤੈਨੂੰ, ਕਹਿੰਦਾ ਕਿਰਪਾ ਕਰੋ ਮਹਾਰਾਜ ਜੀ, ਫਿਰ ਸਾਡਾ ਵੀ ਉਤਸ਼ਾਹ ਹੋ ਜਾਏਗਾ ਉਸਨੂੰ ਦੇਖ ਕੇ। ਹੁਣ ਜਿਹੜਾ ਇਨਸਾਨ 2 ਵਜੇ ਇਸ਼ਨਾਨ ਕਰਕੇ ਨਹਿਰ ਦੇ ਕਿਨਾਰੇ ਬੈਠਾ ਹੈ ਤਾਂ ਜਿਹੜਾ ਦੇਖੇਗਾ ਉਹਦੇ ਮਨ ਦੇ ਵਿੱਚ ਸੰਕਲਪ ਹੋ ਹੀ ਜਾਵੇਗਾ ਨਾ ਵੀ ਇਹ ਰੋਜ਼ ਬੈਠਦਾ। ਸਿੱਖ ਤਾਂ ਅਸੀਂ ਵੀ ਹਾਂ, ਅਸੀਂ ਮੰਜਿਆਂ 'ਤੇ ਪਏ ਰਹਿੰਦੇ, ਸਾਨੂੰ ਵੀ ਕੁਛ ਨਾ ਕੁਛ ਕਰਨਾ ਚਾਹੀਦਾ ਨਾ। ਪੱਤਰਿਕਾ ਦਿੱਤੀ ਮਹਾਰਾਜ ਜੀ ਨੇ ਲਿਖ ਕੇ, ਕਹਿੰਦੇ ਜਾ ਪੱਤਰਿਕਾ ਤਦ ਦੇਈ, ਪਹਿਲਾਂ 20 ਰੁਪਈਏ ਲਈ ਉਹਦੇ 20 ਰੁਪਈਏ ਸਤਿਵਚਨ ਜੀ। ਉਹ ਵਿਚਾਰਾ ਗਰੀਬ ਕਰਦਾ ਖਾਂਦਾ ਬੱਚੇ ਪਾਲਦਾ, ਸਿੱਖ ਚੜਿਆ ਗਿਆ। ਜਾਂ ਉਹਨੇ ਕਿਹਾ ਵੀ ਮੈਂ 5ਵੇਂ ਪਾਤਸ਼ਾਹ ਮਹਾਰਾਜ ਦੇ ਚਰਣਾ 'ਚ ਆਇਓ ਸ੍ਰੀ ਅੰਮ੍ਰਿਤਸਰ 'ਤੇ, ਗਦ ਗਦ ਹੋ ਗਿਆ ਸਿੱਖ ਤਾਂ ਗਦ ਗਦ। ਆ ਗੁਰਸਿੱਖਾ ਕਿਸ ਤਰ੍ਹਾਂ ਹੈ, ਕੋਈ ਹੁਕਮ ਹੈ ਮੇਰੇ ਭਰਤੀ? ਕਹਿੰਦੇ ਮਹਾਰਾਜ ਜੀ ਨੇ ਇੱਕ ਪੱਤਰਿਕਾ ਦਿੱਤੀ ਹੈ, ਕਹਿੰਦਾ ਲਿਆਓ। ਕਹਿੰਦਾ ਇਹ ਨਹੀਂ ਮੰਨਣੀ, ਇੱਕ ਹੁਕਮ ਹੈ ਨਾਲ ਸਾਨੂੰ, ਦੱਸੋ ਫਿਰ ਕੀ ਹੁਕਮ ਹੈ ਗੁਰੂ ਦਾ? ਗੁਰੂ ਦਾ ਇਹ ਹੁਕਮ ਹੈ ਬਈ 25 ਰੁਪਈਏ ਹੱਥ 'ਤੇ ਧਰ, ਫਿਰ ਹੱਥ 'ਤੇ ਚਿੱਠੀ ਰੱਖੂਗਾ। ਗਦ ਗਦ ਹੋ ਗਿਆ ਸਿੱਖ, 25 ਰੁਪਈਏ ਨਹੀਂ ਹਨ ਪਰ ਕੋਲ, ਹੈ ਕੁਛ ਨਹੀਂ। ਘਰ ਵਾਲੀ ਸਵਤਨੀਕ ਹੋ ਗਿਆ, ਭਗਵਾਨ ਨੇ ਗੁਰੂ ਦਾ ਹੁਕਮ ਆਇਆ ਇਸ ਨੂੰ ਆਪਾਂ ਕਿਸ ਤਰ੍ਹਾਂ ਪੂਰਾ ਕਰੀਏ, ਸਰੀਰ ਤਾਂ ਹੀ ਲਾਵਾਂਗੇ ਆਪਾਂ ਮਹਾਰਾਜ ਦਾ ਬਚਨ ਨਹੀਂ ਮੋੜਾਂਗੇ। ਲੀੜੇ ਲੂੜੇ ਵੇਚਤੇ ਵਿਚਾਰੇ ਨੇ, ਲੀੜੇ 20 ਰੁਪਈਏ, ਉਸ ਟਾਈਮ ਦੇ ਵਿੱਚ ਤਾਂ 1 ਰੁਪਈਆ 10,000 ਵਰਗਾ ਸੀ। ਉਸ ਦੇ ਸਿੱਖ ਦੇ ਹੱਥ 'ਤੇ ਰੁਪਈਏ ਰੱਖੇ, ਚਿੱਠੀ ਲੈ ਕੇ ਛਾਤੀ ਨਾਲ ਲਾਈ, ਸਿਰ ਦੇ ਉੱਤੇ ਰੱਖੀ ਚਿੱਠੀ, ਫਿਰ ਚਿੱਠੀ ਖੋਲ੍ਹ ਕੇ ਸਿੱਖ ਨੇ ਪੜ੍ਹੀ। ਕੀ ਲਿਖਿਆ ਗੁਰੂ ਸਾਹਿਬ ਜੀ ਨੇ ਵੀ ਆਇਆ ਗੁਰਸਿੱਖਾ, ਆਹ ਜਿਹੜਾ ਸਿੱਖ ਮੈਂ ਤੁਹਾਡੇ ਕੋਲ ਇਕੱਲਿਆ ਨਾ, ਇਸ ਨੂੰ 500 ਰੁਪਈਆ ਦੇ ਕੇ ਮੋੜਨਾ, 500 ਰੁਪਈਆ। ਨਾਰਾਜ਼ ਨਹੀਂ ਹੋਇਆ ਸਿੱਖ, ਮਨ ਦੇ ਵਿੱਚ ਕਿੰਤੂ ਨਹੀਂ ਕਰਿਆ ਵੀ ਇਹ ਕੀ ਕਰਿਆ ਗੁਰੂ ਸਾਹਿਬ ਜੀ ਨੇ। ਘਰ ਵਾਲੀ ਸਵਤਨੀ ਨੂੰ ਕਹਿੰਦਾ ਮਹਾਰਾਜ ਦਾ ਹੁਕਮ ਹੈ, ਜੋ ਤੁਹਾਡੀ ਮਰਜ਼ੀ ਹੈ ਤੁਸੀਂ ਕਰੋ, ਹੁਕਮ ਨੂੰ ਪੂਰਾ ਕਰੋ। ਕਹਿੰਦਾ ਮੈਂ ਸ਼ਹਿਰ 'ਚ ਜਾਂਦਾ, ਜੇ ਕੁਛ ਉਪਾਅ ਬਣ ਜਾਵੇ ਸ਼ਹਿਰ 'ਚ। ਤਾਂ ਜਦ ਸਿੱਖ ਸ਼ਹਿਰ ਦੇ ਵਿੱਚ ਗਿਆ, ਉੱਥੇ ਇਹ ਡੌਂਡੀ ਵਾਲਾ ਡੌਂਡੀ ਪਿੜਦਾ ਫਿਰਦਾ, ਮੱਲਾਂ ਦਾ ਘੋੜ ਸੀ, ਮੱਲਾਂ ਦਾ ਬਹੁਤ ਗਿਣਤੀ ਦੇ ਮੱਲ ਸੀ ਕਹਿੰਦੇ, ਜਿਹਨਾਂ ਦੇ ਨਾਲ ਕੋਈ ਘੋਲ ਨਹੀਂ ਜੀ ਸਕਦਾ, ਉਹਨੇ ਸੁਣ ਲਿਆ। ਉਸਦੇ ਮਨ ਦੇ ਵਿੱਚ ਚਾਅ ਚੜ ਗਿਆ ਸਿੱਖ ਦੇ, ਉਹਦਾ ਨਾਮ ਕੀ ਜੀ ਦੋਹੇ ਮੱਲਾਂ ਦਾ, ਮੁਸ਼ਕੀਨੀ। ਉਹ ਪਿੱਛੇ ਨਹੀਂ ਮੁੜਿਆ ਆਪਣੇ ਘਰ ਵਾਲੀ ਨੂੰ, ਮੈਂ ਕਹਿ ਆਵਾਂ ਬਈ ਮੈਂ ਇਸ ਤਰ੍ਹਾਂ ਨਾਲ ਆਪਣਾ ਕੰਮ ਬਣ ਦੂੰਗਾ, ਉੱਥੋਂ ਹੀ ਨੱਠ ਗਿਆ। ਕਹਿੰਦੇ ਮੇਰੇ ਜਾਣ ਤੋਂ ਅੱਗੋਂ ਅੱਗੋਂ ਕੋਲ ਹੋ ਨਾ ਹਟਣ, ਵਧੀਆ ਜਾਂਦਾ ਖੈਰ ਇਸ ਤਰ੍ਹਾਂ ਦੇ ਨਾਲ ਚੱਲਿਆ ਗਿਆ। ਉਹ ਬਹੁਤ ਦੁਨੀਆਂ ਇਕੱਠੀ ਹੋਈ ਹੈ, ਚੰਡੀ ਗੱਡੀ ਹੋਈ ਹੈ, ਸਿੱਖ ਨੇ ਜਾ ਕੇ ਚੰਡੀ ਪੱਟ ਲਈ, ਜਿਹੜੇ ਉੱਥੇ ਦੇ ਕਾਰਕੁੰਤੀ ਹੁੰਦੇ ਹੀ ਨੇ ਪੂਰੇ, ਉਹਨਾਂ ਨੇ ਪੁੱਛਿਆ ਸਿੱਖਾਂ ਦਾ ਝੰਡੀ ਪੱਟ ਲਈ? ਕਹਿੰਦਾ ਮੈਂ ਕੁਸ਼ਤੀ ਲੜਨੀ ਹੈ ਤਾਂ ਝੰਡੀ ਪੱਟੀ, ਐਵੇਂ ਤਾਂ ਨਹੀਂ ਪੱਟੀ। ਕਹਿੰਦੇ ਤੈਂ ਮਰਨਾ? ਕਹਿੰਦਾ ਹਾਂ ਮੈਂ ਤਾਂ ਮਰਨਾ ਹੀ ਆਇਆ, ਜੇ ਕਹਿੰਦਾ ਮੈਂ ਮਰ ਜਾਂ ਗੁਰੂ ਲਿਖੇ ਗੁਰੂ ਹੋਰ ਕੀ ਜਾਏ। ਮੈਂ ਤਾਂ ਲਿਖਿਆ ਕਬੀਰ ਮੋਹ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੇ ਦੁਆਰ, ਮਤ ਹਰ ਪੁੱਛੇ ਕੌਣ ਪਰਾ ਹਮਾਰੇ ਵਾਰ। ਜਾਂ ਕਿਸੇ ਦੇ ਅੱਗੇ ਬੈਠਾਂਗੇ ਤੇ ਮਰਾਂਗੇ, ਫਿਰ ਉਹ ਪੁੱਛੇਗਾ ਤੂੰ ਇੱਥੇ ਕਿਉਂ ਗਿਆ ਭਾਈ, ਕੁਛ ਨਾ ਕੁਛ ਬਣੇਗਾ, ਪਰੋ ਬਣੇਗਾ। ਜਦ ਮਲ ਖਾੜੇ ਦੇ ਵਿਚਾਲੇ ਚਲੇ ਜਾਂਦੇ ਨੇ ਫਿਰ ਕੋਲ ਨਹੀਂ ਕੋਈ ਹੁੰਦਾ ਉਹਨਾਂ ਦੇ, ਦੂਰ ਦੂਰ ਹੁੰਦੇ ਨੇ ਜਿਹੜੇ ਆਮ ਦੇਖਣ ਵਾਲੇ, ਜਿਹੜੇ ਉਹ ਉਹਨਾਂ ਦੇ ਕੋਲ ਮੁਖੀ ਹੁੰਦੇ ਨੇ ਉਹ ਆਲੇ ਦੁਆਲੇ ਫਿਰਦੇ ਹੁੰਦੇ ਨੇ ਦੇਖ। ਇਸ ਤਰ੍ਹਾਂ ਦੇ ਨਾਲ ਉਹ ਮਲ ਸੀ ਉਹ ਵੀ ਫਿਰ ਲੀੜੇ ਲਾ ਕੇ ਤਿਆਰ ਹੋ ਕੇ ਖਾੜੇ ਦੇ ਵਿੱਚ ਆਇਆ। ਫਿਰ ਉਸਨੇ ਮਿੱਟੀ ਚੱਕ ਕੇ ਛਾਤੀ ਨੂੰ ਲਾਉਂਦੇ ਹੁੰਦੇ ਨੇ। ਜਦ ਉਹ ਸਿੱਖ ਦੇ ਕੋਲ ਆ ਗਿਆ ਕਹਿੰਦਾ ਵੀ ਪ੍ਰੇਮੀਆ ਤੂੰ ਮੇਰੇ ਹੱਥੋਂ ਕਿਉਂ ਮਰਦਾ? ਕਹਿਣ ਲੱਗਾ ਵੀ ਸੁਣ ਮੱਲਾ, ਮੇਰੇ ਗੁਰੂ ਨੇ ਮੈਨੂੰ ਹੁਕਮ ਘੱਲਿਆ ਚਿੱਠੀ ਪੱਤਰ ਵੀ ਇਸ ਤਰ੍ਹਾਂ ਦੇ ਨਾਲ 500 ਰੁਪਈਆ ਜਿਹੜਾ ਚਿੱਠੀ ਵਾਲਾ ਉਸ ਨੂੰ ਦੇਣਾ। ਜੇ ਤੇਰੇ ਮੈਂ ਹੱਥੋਂ ਮਰ ਵੀ ਜਾਵਾਂ ਨਾ, ਕਹਿੰਦਾ ਮੈਂ ਸੱਚਖੰਡ ਨੂੰ ਜਾਊਂਗਾ। ਗੁਰੂ ਦੇ ਹੁਕਮ 'ਚ ਮਰਿਆ ਨਾ ਮੈਂ, ਐਵੇਂ ਨਹੀਂ ਮਰਿਆ ਪਦਾਰਥਾਂ ਵਾਸਤੇ ਨਹੀਂ ਮਰਦਾ। ਇਤਨੀ ਸ਼ਰਧਾ ਦੇਖ ਕੇ ਸਿੱਖ ਦੀ ਉਸ ਮਲ ਦਾ ਮਨ ਨਰਮ ਹੋ ਗਿਆ ਬਈ ਦੇਖੋ ਕਿਤਨੀ ਕੁਰਬਾਨੀ ਹੈ ਇਹਦੀ, ਕਿਤਨੀ ਸ਼ਰਧਾ ਗੁਰੂ 'ਤੇ, ਕਿੰਨੀ ਸ਼ਰਧਾ ਬੜੋ ਬਰੇਮੀ ਵਾਲਿਆਂ ਨੇ ਕਿਹਾ।
ਮਰ ਜਾਣਾ ਜੀ
ਸਰੀਰ ਲਾ ਦਿਆਂ ਦੇ
ਵਾ
ਇਸ ਤਰ੍ਹਾਂ ਦੇ ਨਾਲ ਉਹ ਕਹਿਣ ਲੱਗਾ ਵੀ ਗੁਰਸਿੱਖਾ ਤੇਰੀ ਸ਼ਰਧਾ ਨੇ ਤਾਂ ਮੇਰਾ ਵੀ ਹੰਕਾਰ ਤੋੜਤਾ ਜੇ ਮੁਰਦਾ ਤਾ ਨਹੀਂ ਕੌਣ ਆਪਣੀ ਹੀਣ ਤੇ ਜਾਂਦਾ ਗੁਰੂ ਆਪਾਂ ਚਾਹੁੰਦੇ ਹਾਂ ਵਡਿਆਈ ਚਾਹੁੰਦੇ ਹਾਂ ਕੋਈ ਦੁਨੀਆਂ ਦੇ ਵਿੱਚ ਐਸਾ ਨਹੀਂ ਜਨਮਿਆ ਹੈ ਐਸਾ ਕੋ ਜਨਮਿਓ ਜਗ ਮਾਹੀ ਪ੍ਰਭਤਾ ਪਾਏ ਜਿਸੇ ਮੱਧ ਇਹਨੂੰ ਹੰਕਾਰ ਕਹਿੰਦੇ ਤੁਲਸੀ ਜਾ ਜੀ ਲਿਖਦੇ ਨੇ ਉਹ ਇਸ ਤਰ੍ਹਾਂ ਨੇ ਅਹਿਸਾਸ ਰੋਇਆ ਸਿੱਖ ਦਾ ਕਹਿੰਦਾ ਵੀ ਗੁਰਸਿੱਖਾ ਤੇਰਾ ਹੈ ਜਿਹਾ ਗੁਰੂ ਹੈ ਕਹਿੰਦਾ ਹਾਂ ਮੇਰਾ ਗੁਰੂ ਤਾਂ ਹੈ ਜਿਹਾ ਹੈ ਕਹਿੰਦੇ ਚੰਗਾ ਹੈ ਤੇ ਮੈਂ ਤੈਨੂੰ 1000 ਰੁਪਈਆ ਦਵਾਊਂਗਾ ਕਹਿੰਦਾ ਮੈਂ ਢਹੂੰਗਾ ਪੈ ਤੂੰ ਮੈਨੂੰ ਵੀ ਲਿਆਏ ਨੇ ਇਹਨਾਂ ਨੇ ਰੁਪਈਏ ਇਕੱਠੇ ਕਰੇ ਵੱਧ ਘੱਟ ਤਾਂ ਮੈਨੂੰ ਬੋਲਣਗੇ ਬਹੁਤ ਮਾਰਨ ਤਾਂ ਹੀ ਨਹੀਂ ਜਾਣਗੇ ਜੇ ਕਿਸੇ ਦਾ ਮਨ ਢਹਿ ਜਾ ਨਾ ਜਿਹੜੇ ਉਹਦੇ ਕੰਨੀ ਦੇ ਹੁੰਦੇ ਨੇ ਹੁੱਜਾ ਮਾਰਦੇ ਨੇ ਕਹਿੰਦੇ ਤੂੰ ਕਾਸ ਨੂੰ ਇੰਨਾ ਕਰਾਤਾ ਤੈਨੂੰ ਇੰਨਾ ਘਿਓ ਦਿੱਤਾ ਤੈਨੂੰ ਆਹ ਦਿੱਤਾ ਵਾਹ ਦਿੱਤਾ ਸਾਡੀ ਮਿਹਨਤ ਕਰਾਤੀ ਤੈਂ ਹਾਂ ਇਸੇ ਤਰ੍ਹਾਂ ਜਿਹੜਾ 36 ਆਣੀਆਂ ਮੱਲ ਸੀ ਕੋਈ ਇੱਥੇ ਉਹ ਲੁਧਿਆਣੇ ਕਰਾਇਆ ਸੀਗਾ ਉਹ ਮੁਸਲਮਾਨ ਸੀਗਾ ਕਾਮ ਮੱਲ ਸੀ ਜਿਹੜਾ ਅਲਾਓ ਖਨੀ ਮਿਲ ਗਏ ਖਨੀ ਕੀ ਹੋ ਗਿਆ ਇਹ ਸਾਰੀ ਦੁਨੀਆਂ ਵਾਲੇ ਟਰੱਕਾਂ ਵਾਲੇ ਬੱਸਾਂ ਵਾਲੇ ਸਾਰੇ ਉਹਦੇ ਨਾਲ ਸੀਗੇ ਪਰ ਉਹ ਢਹਿ ਗਿਆ ਬੱਸਾਂ ਵਾਲਿਆਂ ਨੇ ਕੁੱਟ ਕੇ ਬਾਹਰ ਕੱਢਤਾ ਇਸ ਤਰ੍ਹਾਂ ਦਾ ਹੁੰਦਾ ਕਹਿੰਦਾ ਕਿ ਮੈਂ ਤੇਰੇ ਸ਼ਰਧਾ ਨੂੰ ਦੇਖ ਕੇ ਕਹਿੰਦਾ ਮੈਂ ਪਹਿਲਾਂ ਤਾਂ ਤੈਨੂੰ ਇੱਧਰ ਉੱਧਰ ਸਿੱਟੂਗਾ ਕਹਿੰਦਾ ਫਿਰ ਆਪ ਹੀ ਮੈਂ ਪਿੱਛੇ ਨੂੰ ਡਿੱਪੂਗਾ ਤੂੰ ਮੇਰੇ ਤੇ ਕਹਿੰਦਾ ਸੱਤ ਵਿੱਚ ਇੱਧਰ ਉੱਧਰ ਘੁਮਾਈ ਗਿਆ ਪਰ ਸਿੱਖ ਵੀ ਤਕੜੇ ਮੇਰੀ ਵੈ ਤਾਂ ਹੈ ਹੀ ਨਹੀਂ ਜੀ ਲੱਲੋ ਪੱਤੋ ਦਾ ਕੋਈ ਵੀ ਨਹੀਂ ਜੀ ਹੁੰਦਾ ਜਦ ਆ ਮੇਰੀ ਦੇਖਦਾ ਮੁੰਡੇ ਜਿਹੜੇ ਪਿੰਡਾਂ ਦੇ ਵਿੱਚ ਕੋਈ ਨਹੀਂ ਜਿਹੜਾ ਨਾ ਘੁਲਦਾ ਹੋਵੇ ਅਗਾਂ 70 ਸਾਲ ਦੀ ਗੱਲ ਆ ਉਹ ਤਾਂ ਬਹੁਤ ਚਿਰ ਦੀ ਗੱਲ ਹੈ ਉਹ ਤਾਂ ਸ਼ੇਰ ਨੂੰ ਡੰਡਿਆਂ ਨਾਲ ਮਾਰ ਦਿੰਦੇ ਜੀ ਸਿੱਖ ਡੰਡਿਆ ਸ਼ੇਰ ਨੂੰ ਡੰਡੇ ਨਾਲ ਮਾਰ ਦੇ ਕੋਈ ਤੋਪਾਂ ਲੈ ਕੇ ਭੱਜ ਜਾਂਦੇ ਨੇ ਸ਼ੇਰ ਆ ਜਾਵੇ ਤੋਪਾਂ ਵੀ ਨਹੀਂ ਚੱਲਣ ਦਿੰਦੇ ਆਹ ਇਸ ਤਰ੍ਹਾਂ ਦੇ ਨਾਲ ਪਰ ਉਸਨੇ ਹੌਲੀ ਹੌਲੀ ਆਪਣੇ ਉੱਤੇ ਸਿੱਟ ਲਿਆ ਉਹ ਜਿਹੜਾ ਨਾਮ ਛੱਪਿਆ ਆਇਆ ਜੀ ਉਹ ਤਾਂ ਫਿਰ ਹੋਣਾ ਹੀ ਸੀਗਾ ਜਿਵੇਂ ਨੌਵੇਂ ਪਾਤਸ਼ਾਹ ਮਹਾਰਾਜ ਦਾ ਨਾਮ ਛੱਪ ਗਿਆ ਨਾ 500 ਮੋਹਰ ਜਾਂ ਰੁਪਈਆ ਉਹ ਸਜਾ ਕੇ ਆਲੀ ਨੂੰ ਦਵਾਇਆ ਦੇ ਕਹਿੰਦੇ ਪਹਿਲਾਂ ਰੁਪਈਆ ਦਿਓ ਇਹ ਰੁਪਈਏ ਪੱਲੇ ਰੁਪਈਆ ਪਾਓ ਫਿਰ ਸਾਨੂੰ ਦਿੱਲੀ ਲੈ ਜਾਓ ਚਾਹੇ ਦਿੱਲੀ ਲੈ ਜਾਓ ਜਿੱਥੇ ਮਰਜ਼ੀ ਲੈ ਕੇ ਭੱਜਦੇ ਨਹੀਂ ਅਸੀਂ ਡਰਦੇ ਨਹੀਂ ਤੁਹਾਡੇ ਕੋਲੋਂ ਨਹੀਂ ਇਹ ਤਾਂ ਸਾਡੀ ਮੌਜ ਆ ਗਈ ਪਰ ਇਹ ਗਰੀਬ ਦਾ ਫੁਰਨਾ ਪੂਰਾ ਹੋ ਗਿਆ ਪੈ ਗਿਆ ਅਤੇ ਫਿਰ 1000 ਰੁਪਈਆ ਉਸਨੂੰ ਮਿਲਿਆ ਸਿੱਖ ਨੂੰ 500 ਉਸ ਮੱਲ ਨੂੰ ਮਿਲਿਆ ਉਹ ਮਸ਼ਕੀਨੀਆਂ ਮੱਲ ਕਹਿੰਦਾ ਵੀ ਮੈਂ ਤੇਰੇ ਗੁਰੂ ਦੇ ਦਰਸ਼ਨ ਕਰਨੇ ਇਹੋ ਜਿਹਾ ਗੁਰੂ ਹੈ ਤੇਰਾ ਕਹਿੰਦਾ ਹਾਂ ਇਹ ਹੈਗਾ ਨਾਲ ਮਸ਼ਕੀਨੀਆਂ ਸਿੱਖ 1000 ਰੁਪਈਆ ਹੀ ਸਿੱਖ ਲਾਇਆ ਫਿਰ ਐਂ ਨਹੀਂ ਵੀ 500 ਦੇਣਾ ਗੁਰੂ ਨੂੰ ਨਹੀਂ ਤਾਂ ਹੀ ਤਾਂ ਦੱਸਿਆ ਵੀ ਜਿਹੜਾ ਗੁਰੂ ਨੂੰ ਖੁਸ਼ ਕਰਨਾ ਤਾਂ ਬੜਾ ਔਖਾ ਗੁਰੂ ਕੋ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੀ ਪਾਈਏ, ਪੜੋ ਪਰੇ ਨਾਲ ਸਭ ਕੁਛ ਕਿਰਪਾਨ ਕਰੇਗਾ ਤਦ ਗੁਰੂ ਖੁਸ਼ ਹੋਵੇਗਾ, ਵਰਨਾ ਹੋਣਾ ਹੀ ਨਹੀਂ। ਬੜਾ ਔਖਾ ਗੁਰੂ ਮਨਾਉਣਾ, ਮਨਾਉਣਾ ਕਹਿੰਦੇ ਸਭ ਕੁਛ ਕੁਰਬਾਨ ਕਰ ਦੋ ਜੇ ਗੁਰੂ ਖੁਸ਼ ਹੋ ਜਾਵੇ, ਪਰ ਇਹ ਦ੍ਰਿਸ਼ਟੀ ਹਰ ਇੱਕ ਦੀ ਨਹੀਂ ਨਾ ਹੁੰਦੀ, ਸ਼ਰਧਾ ਨਹੀਂ ਨਾ ਹੈਗੀ। ਆਓ ਤਨ ਸਰੀਰ ਦੇ ਦੇਵੇ ਗੁਰੂ ਨੂੰ, ਕਹਿੰਦਾ ਮਨ ਫੁਰਨਾ ਦੇ ਦੇਵੇ ਗੁਰੂ ਨੂੰ, ਜਦ ਆਪਣਾ ਫੁਰਨਾ ਹੀ ਨਹੀਂ ਫਿਰ ਜੋ ਗੁਰੂ ਕਰੇ ਉਹੀ ਹੋਵੇਗਾ। ਜੇ ਆਪਣਾ ਵਿੱਚ ਫਿਰ ਗੁਰੂ ਨੂੰ ਇੱਕ ਲਕੀਰ ਜੀ ਨਿਕਲਦੀ ਹੁੰਦੀ, ਉਹ ਫਿਰ ਭੁਲੇਖਾ ਪਾਉਂਦੀ ਹੁੰਦੀ, ਉਸੇ ਨੂੰ ਮਾਇਆ ਕਹਿੰਦੇ। ਫਿਰ ਆ ਗਿਆ ਧਨ ਅੱਗੇ, ਜੇ ਕਹਿੰਦੇ ਇੰਨੀਆਂ ਵਸਤੂਆਂ ਦਿੱਤੀਆਂ ਤੇ ਗੁਰੂ ਖੁਸ਼ ਹੋ ਜਾਵੇ ਨਾ, ਕਹਿੰਦੇ ਮੁਬਾਰਕ ਹੈ, ਬਹੁਤ ਸੌਖਾ ਸਸਤਾ, ਜਾਣੀ ਸਸਤਾ ਹੀ ਸੌਦਾ ਜੀ, ਕਹਿੰਦੇ ਹੋ ਜਾਵੇ ਬੜੋ ਪ੍ਰੇਮ ਨਾਲ, ਪਰ ਕਰਨਾ ਬਹੁਤ ਮੁਸ਼ਕਿਲ ਆ ਗੁਰੂ। ਜਾਵੇ। ਕਹਿੰਦੇ ਬਹੁਤ ਸਸਤਾ ਸੌਦਾ ਹੈ। ਕਹਿੰਦੇ ਜਿਹੜਾ ਨਿਰਾਕਾਰ ਵਾਹਿਗੁਰੂ ਹੈ ਨਾ, ਕਹਿੰਦੇ ਸਾਰੀ ਦੁਨੀਆ ਉਹਦੇ ਅੱਗੇ ਕੁਰਬਾਨ ਕਰ ਦਿਓ ਤਦ ਵੀ ਉਹਦਾ ਮੁੱਲ ਨਹੀਂ ਪੈਂਦਾ, ਇੱਕ ਇਨਸਾਨ ਕਿਵੇਂ ਮੁੱਲ ਪਾ ਦੇਗਾ। ਔਰ ਇਸ ਤਰ੍ਹਾਂ ਨਾਲ ਤਨ ਮਨ ਧਨ ਆਪਣੇ ਗੁਰੂ ਦੇ ਅੱਗੇ ਕੁਰਬਾਨ ਕਰ ਦੇਵੇ। ਔਰ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਸੰਗਤਾਂ ਸਮੇਤ ਲਾਹੌਰ ਚਲੇ, ਦੋ ਟਾਈਮ ਦੀਵਾਨ ਸਜਦਾ, ਸ਼ਾਮ ਨੂੰ ਕਥਾ ਹੁੰਦੀ ਹੈ, ਸੁਬਹਾ ਸਾਦੀ ਵਾਰ ਦਾ ਕੀਰਤਨ ਹੁੰਦਾ, ਫਿਰ ਕਥਾ ਹੁੰਦੀ ਹੈ ਦਰਬਾਰ ਸਾਹਿਬ ਦੀ। ਇਸ ਤਰ੍ਹਾਂ ਦੇ ਨਾਲ ਸੰਗਤਾਂ ਦਾ ਆਦਾਰ ਕਰਦੇ ਨੇ। ਗੁਰਸਿੱਖ ਆਪੋ ਆਪਣੇ ਘਰੀ ਨੂੰ ਜਾ ਕੇ ਨਾਲੇ ਤਾਂ ਪ੍ਰਸ਼ਾਦ ਛਕਾਉਂਦੇ ਨੇ, ਨਾਲੇ ਘਰ ਪਵਿੱਤਰ ਕਰਾਉਂਦੇ ਨੇ। ਧਰਤੀ ਨੂੰ ਪਵਿੱਤਰ ਕੌਣ ਕਰੇਗਾ? ਪਵਿੱਤਰ ਕੌਣ ਹੈ? ਪਵਿੱਤਰ ਨਾਮ ਹੈ ਕਹਿੰਦੇ। ਪਦਾਰਥ ਤਾਂ ਮਲਨ ਨੇ ਜਿੰਨੇ ਨੇ ਸਾਰੇ, ਇਹ ਵੀ ਪਵਿੱਤਰ ਕਰ ਸਕਦੇ, ਮੈਲਾ ਤਾਂ ਕਰ ਦੇਣਗੇ ਧਰਤੀ ਨੂੰ। ਪਵਿੱਤਰ ਕੌਣ ਕਰੇਗਾ? ਨਾਮ। ਔਰ ਨਾਮੀ ਔਰ ਨਾਮ ਦੇ ਵਿੱਚ ਫਰਕ ਨਹੀਂ ਹੈ। ਜਿੱਥੇ ਨਾਮੀ ਜਾਵੇਗਾ ਉੱਥੇ ਹੀ ਨਾਮ ਚਲਿਆ ਜਾਵੇਗਾ, ਜਿੱਥੇ ਨਾਮ ਜਾਵੇਗਾ ਉੱਥੇ ਹੀ ਨਾਮੀ ਆ ਜਾਵੇਗਾ। ਇਹ ਨਿਮੰਤਰਣ ਦਿੰਦੇ ਨੇ। ਸਿੱਖ ਬਹੁਤ ਭਲਾ ਹੋ ਰਿਹਾ। ਦੋ ਗਰੀਬ ਸਿੱਖ ਸਨ, ਪਿਤਾ ਤੇ ਪੁੱਤਰ। ਉਹਨਾਂ ਨੇ ਰਾਏ ਕਰੀ ਸੰਮਣ ਤੇ ਮੂਸਣ ਵੀ ਗੁਰੂ ਸਾਹਿਬ ਜੀ ਆਏ ਨੇ ਆਪਣੇ ਸ਼ਹਿਰ, ਸਾਰੀਆਂ ਸੰਗਤਾਂ ਨਿਮੰਤਰਣ ਦੇ ਕੇ ਗੁਰੂ ਦੀਆਂ ਖੁਸ਼ੀਆਂ ਲੈਂਦੀਆਂ ਨੇ, ਲੈਂਦੇ ਨੇ, ਤੇ ਆਪਾਂ ਵੀ ਨਿਮੰਤਰਣ ਦੇਈਏ ਤੇ ਆਪਣੀ ਕੁੱਲੀ 'ਚ ਚਰਨ ਪਾ ਦੇਣ ਪੰਜਵੇਂ ਪਾਤਸ਼ਾਹ ਮਹਾਰਾਜ। ਸੰਮਣ ਕਹਿੰਦਾ ਪੁੱਤਰ ਆਪਣੇ ਕੋਲ ਪਦਾਰਥ ਦਾ ਕੋਈ ਹੈ ਨਹੀਂ, ਰੁਪਈਏ ਨਹੀਂ, ਪਈਆਂ ਦੇ ਗਾਂ ਫਿਰ ਸਿੱਧਾ ਆਉਂਦਾ ਹੁੰਦਾ। ਭੂਸ਼ਣ ਕਹਿੰਦਾ ਆਪਾਂ ਇਉਂ ਕਰਦੇ ਹਾਂ ਪਿਤਾ ਜੀ, ਆਪਾਂ ਆਧਾਰੇ ਰੁਪਈਏ ਲੈ ਲਈਏ ਕਿਸੇ ਤੋਂ, ਹੁਣ ਤਾਂ ਨਹੀਂ ਆਪਣੇ ਕੋਲ ਹਨ, ਇਹ ਆਧਾਰੇ ਲੈ ਲੈਂਦੇ। ਆਪਾਂ ਪੱਲੇਦਾਰੀ ਦਾ ਕੰਮ ਕਰਦੇ ਸੀਗੇ, ਇੱਥੋਂ ਬੋਰੀ ਚੱਕਣੀ ਦੂਜੀ ਦੁਕਾਨ 'ਤੇ ਛੱਡ ਦੇਣੀ, ਉਹਤੋਂ ਲੈ ਲੈਣਾ ਪੈਸਾ, ਉੱਥੋਂ ਚੱਕਣੀ ਹੋਰ ਕਿਤੇ ਛੱਡ ਦੇਣੀ। ਇਉਂ ਜਿਵੇਂ ਅੱਜ ਕੱਲ੍ਹ ਵੀ ਹੈ, ਉਹਨਾਂ ਦੇ ਪਲਾਨ ਜਿਹੇ ਵੀ ਬਣੇ ਹੁੰਦੇ ਨੇ ਪਿਛਲੇ ਪਾਸੇ, ਉਹ ਫਿਰ ਬੋਰੀ ਉਹਦੇ 'ਤੇ ਆਪੇ ਹੀ ਟਿਕ ਜਾਂਦੀ। ਕਹਿੰਦਾ ਚੰਗਾ, ਫਿਰ ਉਹ ਸੇਠ ਦੀ ਉਹ ਮਜ਼ਦੂਰੀ ਕਰਦੇ ਰਹਿੰਦੇ ਹੁੰਦੇ ਸਨ, ਜਿਹੜਾ ਕੋਈ ਕਰਦਾ ਸਾਰੇ ਸ਼ਹਿਰ ਨੂੰ ਹੀ ਜਾਣ ਜਾਂਦਾ ਜਿੱਥੇ ਜਿੱਥੇ ਦੁਕਾਨਾਂ ਹੁੰਦੀਆਂ। ਉਹ ਕਹਿੰਦੇ ਫਲਾਨਾ ਸੇਠ ਚੰਗਾ, ਉਹਦੇ ਕੋਲੋਂ ਪੁੱਛ ਲੈਂਦੇ ਆਪਾਂ, ਫਿਰ ਉਹ ਪੈਸੇ ਹੌਲੀ ਹੌਲੀ ਮੋੜਦਾ। ਉਹ ਵੀ ਜਾਣਦਾ ਸੀ ਵੀ ਗੁਰੂ ਦੇ ਸਿੱਖ ਨੇ, ਹਾਏ ਨਾ ਕੋਈ ਕੁਛ ਨਹੀਂ, ਚਲੇ ਗਏ ਬੈਠ ਗਏ। ਹੋਰ ਵੀ ਬੈਠੇ ਸਨ, ਵਿਰੋਧੀ ਤਾਂ ਰੱਬ ਦੀ ਵੀ ਹੈ ਦੁਨੀਆ, ਜਿਹੜੀ ਦੁਨੀਆ ਰੱਬ ਦੀ ਵਿਰੋਧੀ ਹੈ, ਮਹਾਤਮਾ ਦੀ ਵਿਰੋਧੀ ਤਾਂ ਹੋਣੀ ਹੀ ਹੈ। ਇਹਦਾ ਤਾਂ ਖਾਸਾ ਹੀ ਹੈ ਜਿਹੜੀ ਦੁਨੀਆ ਹੈ, ਇਹ ਦੁਆੰਦਵਾਦ 'ਚ ਰਚੀ ਹੋਈ ਹੈ। ਇਹ ਦੁਨੀਆ ਦੀਆਂ ਤਾਂ ਦੋ ਅੱਖਾਂ ਨੇ, ਮਹਾਂਪੁਰਸ਼ਾਂ ਦੀ ਇੱਕ ਅੱਖ ਹੁੰਦੀ ਹੈ, ਗੁਰਸਿੱਖ ਦੀ ਵੀ ਇੱਕੋ ਅੱਖ ਹੁੰਦੀ ਹੈ। ਉਹਨੇ ਤਾਂ ਫਿਰ ਦੋਹਾਂ ਅੱਖਾਂ ਨਾਲ ਦੇਖਣਾ ਨਾ ਦੁਆੰਦਵਾਦ, ਦੁਆਇਤ ਮੇਰਾ ਤੇਰਾ, ਜਿਹਦੀ ਇੱਕ ਅੱਖ ਹੈ ਉਹਨੇ ਤਾਂ ਫਿਰ ਇੱਕੋ ਹੀ ਦੇਖਣਾ, ਇੱਕ ਕੌਣ ਹੈ? ਆਤਮਾ। ਉਹ ਸੇਠ ਕਹਿੰਦੇ ਵੀ ਉੱਥੇ ਬੈਠਾ ਸੀ, ਬਹੁਤ ਥੋੜਿਆਂ ਪੈਸਿਆਂ ਨਾਲ ਹੀ ਸਰ ਜਾਂਦਾ ਹੁੰਦਾ। ਉਹਨਾਂ ਨੇ ਕਿਹਾ ਗੁਰੂ ਦੇ ਸਿੱਖ ਨੇ ਝੂਠ ਨਹੀਂ ਬੋਲਦੇ, ਕਹਿੰਦੇ ਵੀ ਸਾਨੂੰ ਦੇ ਜਾਂਗੇ ਹੌਲੀ ਹੌਲੀ ਮੋੜ ਦਿਓ। ਉਹ ਬੈਠਾ ਵੀ ਕੋਲ ਚੌਧਰੀ, ਉਹਦਾ ਚਲੇ ਗਏ। ਉਹ ਸੇਠ ਨੂੰ ਕਹਿੰਦਾ ਇਹਨਾਂ ਨੰਗਾ ਤੋਂ ਕੀ ਲੈ ਲੈਂਦਾ ਤੂੰ? ਉਹ ਜਿਹੜੇ ਆਪ ਇਹ ਮੰਗ ਮੰਗ ਕੇ ਖਾਂਦੇ ਨੇ, ਜਿਵੇਂ ਕਰਮੀ ਧਰ ਮਹਾਰਾਜ ਜੀ ਜਦ ਗਏ ਨੇ ਨਰੇੜ ਕੇ ਨਹੀਂ ਨੇ ਵੀ ਸ਼ੀਰ ਮਸ਼ੀਰ ਜੋ ਭਰਾ ਸੀ ਦੋ ਤਿੰਨ ਉੱਥੇ ਚਲੇ, ਉਹ ਵੀ ਬਹੁਤ ਪ੍ਰੇਮੀ। ਕਹਿੰਦੇ ਮਹਾਰਾਜ ਜੀ ਸਾਡਾ ਜੁੰਮਣ ਮਰਨ ਘੱਟ ਦੇ, ਹੁਣ ਗੁਰੂ ਚਾਹੇ ਕਿਵੇਂ ਘੱਟ ਦੇਵੇ, ਗੁਰੂ ਸਮਰੱਥ ਹੈ। ਪ੍ਰਸਾਦ ਛਕਾਇਆ, ਮਹਾਰਾਜ ਕਹਿੰਦੇ ਵੀ ਆਸ਼ੀਰ ਪ੍ਰਸ਼ਾਦ ਛਕ ਲਿਓ, ਜਾ ਤੁਸੀਂ ਮੁਕਤ ਹੋ ਜਾਓਗੇ। ਉਹ ਚਲੇ ਗਏ, ਉਹਨਾਂ ਦਾ ਮਾਮਾ ਸੀਗਾ, ਮਾਮੇ ਨਾਲ ਬੜੀ ਰਿਸ਼ਤੇਦਾਰੀ ਹੁੰਦੀ ਹੈ ਨਾ ਲੋਕਾਂ ਦੀ, ਤਾਂ ਉਹ ਕਹਿੰਦਾ ਇਹ ਤਾਂ ਮੰਗਦਾ ਫਿਰਦਾ, ਤੁਹਾਨੂੰ ਇਹ ਮੁਕਤ ਕਰ ਦੂਗਾ, ਇਹ ਤੁਹਾਨੂੰ ਮੁਕਤ ਕਰ ਦੂਗਾ। ਕਿਉਂ ਕਮਲੇ ਹੋਏ ਹੋ ਤੁਸੀਂ? ਦੱਬੋ ਇਹਨੂੰ, ਕਹਿੰਦਾ ਜੂਠੇ ਨੂੰ ਭਰਮ, ਇਹਦਾ ਹੇਰ ਵਿੱਚ ਹੀ ਹੁੰਦੇ। ਆਓ ਜੇ ਕਿਤੇ ਛੱਕ ਲੈਂਦੇ ਬਸ ਮੁਕਤਾ ਫਿਰ ਵੀ ਕਰਦੇ। ਆਓ ਇਸ ਤਰ੍ਹਾਂ ਦੇ ਨਾਲ ਜਿਹੜਾ ਸੀ ਕਹਿੰਦੇ ਇਹਨਾਂ 'ਤੇ ਤੂੰ ਪੀ ਲੈਂਦੇ ਆ। ਖੈਰ ਉਹ ਜਦ ਫਿਰ ਉਹਨਾਂ ਨੇ ਪੁੱਛਿਆ ਵੀ ਪੈਸੇ ਦੇ ਦਿਓ ਜੀ, ਸਵੇਰੇ ਫਿਰ ਅਸੀਂ ਸੀਤਾ ਪੱਤਾ ਲਿਆਉਣਾ। ਉਹ ਕਹਿੰਦਾ ਵੀ ਮੇਰੇ ਕੋਲ ਤਾਂ ਹੈ ਨਹੀਂ, ਮੇਰੇ ਕੋਲ ਹੈ ਨਹੀਂ, ਸਿਰਫ ਇੱਕੋ ਹੀ ਰਾਤ ਰਹੀ। ਸਲਾਹ ਕਰਦੇ ਹੁਣ ਕਰੀਏ। ਗੁਰੂ ਸਾਹਿਬ ਜੀ ਨੂੰ ਆਮੰਤਰਣ ਦੇ ਦਿੱਤਾ ਆਪਾਂ ਨੇ, ਮਹਾਰਾਜ ਜੀ ਆਉਣਗੇ ਫਿਰ ਆਪਾਂ ਕੀ ਕਰਾਂਗੇ। ਫਿਰ ਉਹਨਾਂ ਨੇ ਸਲਾਹ ਕਰੀ ਸੰਭਲ ਨੇ ਆਪਣੇ ਪੁੱਤਰ ਨਾਲ ਵੀ ਇਉਂ ਕਰੋ, ਆਪਾਂ ਹੁਣ ਉਸੇ ਸੇਠ ਦੇ ਅੱਗੇ ਮੋਗੇ ਹੁੰਦੇ ਸੀਗੇ ਕੋਠਿਆਂ ਦੇ, ਆਪ ਵੀ ਹੈਗੇ ਪੁਰਾਣੇ ਪਿੰਡਾਂ 'ਚ, ਵੀ ਮੋਗੇ ਥਾਈ ਤੈਨੂੰ ਉਤਾਰ ਦਾਂਗਾ ਪੁੱਤਰ ਨੂੰ। ਕਹਿੰਦਾ ਤੂੰ ਉਨੇ ਪੈਸੇ ਚੱਕੀ ਜਿੰਨੇ ਆਪਾਂ ਨੂੰ ਲੋੜ ਹੈ, ਲਾਲਚ ਤਾਂ ਆਪਾਂ ਨੂੰ ਹੈ ਨਹੀਂ ਕੋਈ, ਫਿਰ ਦੇ ਦਾਂਗੇ। ਫਿਰ ਲੱਜ ਲੈ ਗਏ ਕੋਲ, ਉਹਦੇ ਮੋਗੇ ਦੇ ਵਿੱਚ ਕੜੀਆਂ ਜਿਹੀਆਂ ਹੁੰਦੀਆਂ ਨੇ, ਖੁੱਲ੍ਹਾ ਵੀ ਹੁੰਦਾ, ਕਈ ਉੱਤੇ ਜੀਨ ਜਿਹਾ ਦੇ ਦਿੰਦੇ ਨੇ, ਤਾਂ ਫਿਰ ਉਹ ਲੱਜ ਦੇ ਨਾਲ ਮੂਸਣ ਨੂੰ ਥੱਲੇ ਲਾ ਦਿੱਤਾ। ਨੌਜਵਾਨ ਲੜਕਾ ਉਸਨੇ ਉਨੇ ਹੀ ਪੈਸੇ ਚੱਕੇ ਜਿੰਨੇ ਲੋੜ ਸੀ। ਤਾਂ ਫਿਰ ਜਦ ਉਹ ਆ ਗਿਆ ਨਾ ਮੋਗੇ ਕੋਲ, ਤੇ ਫਿਰ ਖੁਸ਼ੀ ਨੇ ਲਹਿਰ ਮਾਰੀ ਉਹਦੇ ਸਰੀਰ ਦੇ ਵਿੱਚ, ਤਾਂ ਉਹਦਾ ਸਰੀਰ ਫੁੱਲ ਗਿਆ ਜਿਵੇਂ ਮੱਖਣ ਸ਼ਾਹ ਦਾ ਫੁੱਲ ਗਿਆ ਸੀ, ਜਾਂ ਨੌਵੇਂ ਪਾਤਸ਼ਾਹ ਮਹਾਰਾਜ ਜੀ ਨੇ ਮੋਢੇ ਤੋਂ ਚੱਕ ਕੇ ਚਾਦਰ ਦਿਖਾਲਿਆ ਸੀ। ਕਹਿੰਦੇ 500 ਮੋਹਰ ਸੁੱਖੀ ਦੀ, ਇਹਦੇ ਤਾਂ ਜ਼ਖਮ ਨਹੀਂ ਰਾਜੀ ਹੋਏ ਦਾਦੇ ਨਾ। ਆ ਜਿਹੜੇ ਸੁਣਾਉਂਦੇ ਹੁੰਦੇ ਹਨ ਵੀ ਉਹਨਾਂ ਦੇ ਜਾਮੇ ਦੇ ਗੋਦਾਮ ਟੁੱਟ ਗਏ, ਬਟਨ ਕਹਿ ਲਓ ਚਾਹੇ ਜਨੀਰੀ ਕਹਿ ਲਓ ਚਾਹੇ, ਗੱਲ ਇੱਕੋ ਹੀ ਆ ਵੀ ਉਹ ਫਸ ਗਿਆ ਆ ਗਏ ਮੋਢੇ, ਜ਼ੋਰ ਲਾਟੇ ਨਹੀਂ ਨਿਕਲਿਆ। ਹੁਣ ਕਹਿੰਦੇ ਕੀ ਕਰੀਏ। ਹੁਸਨ ਕਹਿੰਦਾ ਇਉਂ ਕਰ ਪਿਤਾ ਜੀ, ਜੋ ਆਪਣਾ ਬਚਨ ਕਰਿਆ ਹੈ ਗੁਰੂ ਨਾਲ ਉਹ ਪੂਰਾ ਕਰਨਾ, ਅਤੇ ਉਹ ਕਰ, ਮੇਰਾ ਸਿਰ ਕਤਲ ਕਰਕੇ ਲੈ ਜਾ। ਸਿਰ ਤੋਂ ਹੀ ਸਿਆਣ ਹੁੰਦੀ ਆ ਆਦਮੀ ਜੀ, ਬੜੋ ਬਣੇ ਨਾਲ ਕਿੰਨਾ ਮੁਸ਼ਕਲ ਹੈ ਦੇਖੋ। Thank you. ਬ੍ਰਾਹਮਣ ਨੇ ਤਲਵਾਰ ਮਾਰੀ ਆਪਣੇ ਪੁੱਤਰ ਦੇ ਸਿਰ ਤੋਂ, ਧੜ ਨਾਲ ਸਿਰ ਅਲਹਿਦਾ ਕਰ ਲਿਆ, ਬੁੱਕਲ ਦੇ ਵਿੱਚ ਲੈ ਕੇ ਆ ਗਿਆ, ਧੜ ਥੱਲੇ ਡਿੱਗਿਆ। ਜਦ ਖੜਾਕ ਹੋਇਆ ਉਹ ਬਾਣੀਆਂ ਜਾਗ ਉਹਨਾਂ ਨੂੰ ਪੈ ਗਈ ਵਿਵਸਥਾ, ਲਿਆ ਕੇ ਸਿਰ ਮੰਜੇ ਤੇ ਰੱਖ ਦਿੱਤਾ, ਚਾਦਰ ਪਾ ਕੇ। ਉਹ ਫਿਕਰ ਪੈ ਗਿਆ ਬਾਣੀ ਨੇ, ਹੁਣ ਬੰਨੀ ਦੇ ਮਰ ਜਾਂਗੇ, ਹੁਣ ਕਰੀਏ ਕੀ। ਕਹਿੰਦੇ ਹੁਣ ਇਹੀ ਪਾਇਆ ਉਸੇ ਗੁਰਸਿੱਖ ਨੂੰ ਲਿਆਈਏ ਜਿਹੜੇ ਕੱਲ੍ਹ ਪੈਸੇ ਮੰਗਦੇ, ਨਾਲੇ ਉਹਨਾਂ ਨੂੰ ਪੈਸੇ ਦੇ ਲਾਂਗੇ ਜਿੰਨੇ ਉਹਨਾਂ ਨੂੰ ਲੋੜ ਹੈ। ਉਹ ਇਸ ਤਰ੍ਹਾਂ ਨਾਲ ਉਹ ਗਿਆ ਹੈ, ਉਹ ਸਮਾਧੀ ਲਾਈ ਬੈਠਾ ਸੰਭਣ ਸਮਾਧੀ। ਆਵਾਜ਼ ਦਿੱਤੀ ਸਿਆਣ ਲਈ ਉਸਨੇ ਵੀ ਉਹੀ ਸੇਠ ਹੈ। ਕਹਿਣ ਲੱਗਾ ਵੀ ਸਾਨੂੰ ਤਾਂ ਵਿਵਸਥਾ ਪੈ ਗਈ, ਸਾਡੇ ਤਾਂ ਕੋਈ ਮੁਰਦਾ ਸਿੱਟ ਗਿਆ ਸਿਰ ਵੱਟ। ਤੂੰ ਪਰਉਪਕਾਰੀ ਸਿੱਖ ਹੁੰਦੇ ਨੇ ਪਰਉਪਕਾਰੀ, ਉਹ ਜਿਹੜੀ ਧਾੜਾ ਉਸ ਨੂੰ ਕਿਤੇ ਉਰੇ ਪਰੇ ਕਰ ਦੇ ਅਤੇ ਤੈਨੂੰ ਪੈਸੇ ਦੇ ਲਾਂਗੇ ਜਿੰਨੇ ਵੀ ਲੋੜ ਹੈ। ਕਹਿੰਦੇ ਤਾਂ ਅਸੀਂ ਲੈਂਦੇ ਹੀ ਨਹੀਂ ਹੁੰਦੇ ਪੈਸੇ। ਹਾਂ ਅਸੀਂ ਜੋ ਸਾਡਾ ਸੁਭਾਵ ਹੈ ਨਾ ਪਰਉਪਕਾਰ, ਹਾਂ ਤੜ ਮੈਂ ਚੱਕ ਕੇ ਲੈ ਜਾਂਦਾ ਮੋਢਿਆਂ ਦੇ ਸਿੱਟ ਕੇ ਆਪਣੇ ਪੁੱਤ ਨੂੰ ਲਿਆ ਕੇ ਜਿੱਥੇ ਉਹ ਸ਼ੀਸ਼ ਪਿਆ ਸੀ ਉਹ ਤੜ ਔਰ ਸਿਰ ਜੋੜ ਦਿੱਤੇ, ਚਾਦਰਾ ਤੇ ਦਿੱਤਾ ਹੈ। ਸਵੇਰ ਹੋਈ ਸਿੱਧਾ ਜਾਂਦਾ ਸਾਰਾ ਕੁਛ ਲਿਆ ਕੇ ਪ੍ਰਸ਼ਾਦ ਪਾਣੀ ਤਿਆਰ ਕਰਿਆ ਅਤੇ ਜਾ ਕੇ ਬੇਨਤੀ ਕਰੀ, ਮਹਾਰਾਜ ਜੀ ਪ੍ਰਸ਼ਾਦ ਪਾਣੀ ਛਕੋ ਤਿਆਰ ਹੈ। ਕਹਿੰਦੇ ਨਿਮੰਤਰਣ ਤਾਂ ਤੁਸੀਂ ਦੋ ਦੇਣ ਆਏ ਜੀ, ਤੇਰਾ ਪੁੱਤਰ ਕਿੱਥੇ ਹੈ? ਪੁੱਤਰ ਗੱਲ ਨਹੀਂ, ਤੇਰਾ ਪੁੱਤਰ ਕਿੱਥੇ ਹੈ? ਕਹਿੰਦੇ ਜੀ ਉਹ ਦਿਵੇ ਕੰਮ ਕਾਰ ਕਰਦਾ ਰਿਹਾ, ਉਹ ਪੈ ਗਿਆ ਹੈ ਘਰੇ ਹੀ। ਫਿਰ ਮਹਾਰਾਜ ਜੀ ਆ ਗਏ, ਸੰਗਤਾਂ ਸਮੇਤ ਪੰਗਤਾਂ ਲੱਗ ਗਈਆਂ, ਪ੍ਰਸ਼ਾਦ ਪਾਣੀ ਜਦ ਵਰਤਾਉਣ ਲੱਗੇ ਤੇ ਪੰਜਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਵੀ ਤੇਰਾ ਪੁੱਤਰ ਕਿੱਥੇ ਹੈ? ਪੁੱਤਰ ਕਿੱਥੇ ਹੈ? ਉਹ ਵਰਤਾਉਂਦਾ ਕਿਉਂ ਨਹੀਂ ਹੈ ਸੰਗਤ ਨੂੰ? ਤੂੰ ਕਹਿੰਦਾ ਘਰ ਹੈ, ਜੇ ਘਰ ਹੋਵੇ ਤਾਂ ਵਰਤਾਵੇ ਨਾ। ਕਹਿੰਦਾ ਮਹਾਰਾਜ ਜੀ ਉਹ ਸੁੱਤਾ ਪਿਆ। ਕਹਿੰਦੇ ਫਿਰ ਜਗਾ ਲਿਆ ਜੇ ਸੁੱਤਾ ਪਿਆ ਚਵਾਰੇ 'ਚ? ਅਤੇ ਫਿਰ ਸੰਮਣ ਕਹਿੰਦਾ ਮਹਾਰਾਜ ਜੀ ਜਿੱਥੇ ਮੇਰਾ ਪੁੱਤ ਸੁੱਤਾ ਪਿਆ ਨਾ, ਉਹ ਹੁਣ ਮੇਰੀ ਆਵਾਜ਼ ਨਹੀਂ ਉੱਥੇ ਜਾਣੀ ਹੈ, ਤੁਸੀਂ ਜਗਾ ਲਓ ਆਵਾਜ਼ ਮਾਰ ਕੇ। ਉਹ ਕਹਿੰਦਾ ਬੜੋ ਬਣੇ ਪਿਆ ਸੀ ਕਾਠ ਦੀਆਂ ਪੌੜੀਆਂ ਹੁੰਦੀਆਂ ਸੀ ਯਾਰ।
ਪੰਜਵੇਂ ਪਾਤਸ਼ਾਹ ਮਹਾਰਾਜੇ ਨੇ ਆਵਾਜ਼ ਮਾਰੀ ਹੈ ਭਾਈ ਭੂਸ਼ਣ, ਜਾਤਾ ਤੂੰ ਆਪਣੇ ਪਿਤਾ ਦੇ ਨਾਲ ਮੰਤਨ ਦੇਣ ਵਾਸਤੇ ਗਿਆ, ਤੀ ਆਪ ਸੇਵਾ ਕਿਉਂ ਨੀ ਕਰਦਾ ਹੁਣ ਆ ਕੇ? ਕਹਿੰਦੇ ਆ ਜਾ ਉਤਰਿਆ ਚਵਾਰੇ ਚੋਂ, ਪੌੜੀਆਂ ਦੇ ਉੱਤੋਂ ਨੀ ਉਤਰਿਆ ਆਉਂਦਾ ਥੱਲੇ ਨੂੰ ਗੁਰੂ। ਆ ਗਿਆ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰੀ, ਕਹਿੰਦੇ ਵਰਤਾ ਸੰਗਤਾਂ ਨੂੰ ਗੁਰਸਾਲ ਸਾਧ ਬਾਣੀ ਛਕਿਆ, ਤੇ ਫਿਰ ਨਮਸਕਾਰ ਕਰੀ ਜੋ ਗੁਰੂ ਸਾਹਿਬ ਦੇ ਅੱਗੇ ਭੇਟਾ ਰੱਖਣੀ ਸੀ ਉਹ ਰੱਖੀ। ਪੰਜਵੇਂ ਪਾਤਸ਼ਾਹ ਮਹਾਰਾਜ ਕਹਿਣ ਗਿਆ ਸੰਮਣ ਆਏ ਭੂਸ਼ਣ, ਹੁਣ ਤੁਸੀਂ ਮੁੜ ਕੇ ਆਏ ਦੁਨੀਆਂ 'ਚ ਨਹੀਂ ਆਵੋਗੇ। ਦੁਨੀਆਂ 'ਚ ਕੌਣ ਨਹੀਂ ਆਉਂਦਾ ਜਿਹੜਾ ਪਰਮੇਸ਼ਰ ਦੇ ਵਿੱਚ ਮਿਲ ਜਾਵੇ? ਮਿਲਣਾ ਕੀ ਨਹੀਂ ਹੈ, ਸਰੀਰ ਨੇ ਨਹੀਂ, ਜਿਹੜੀ ਆਪਣੇ ਅੰਦਰ ਚੇਤਨ ਕਲਾ ਜਿਹਨੂੰ ਰੂਹ ਕਹਿੰਦੇ ਉਹ ਮਿਲ ਜਾਂਦੇ, ਉਹ ਮੁਕਤ ਉਹਨੂੰ ਕਹਿੰਦੇ ਨੇ, ਮੁਕਤ ਹੋ ਗਿਆ। ਆਹ ਜਿਹੜਾ ਸਿੱਖ ਦੀ ਹਜ਼ਾਰ ਰੁਪਈਆ ਤੇ ਉਹ ਮੁਸਕੀਨੀਆਂ ਮਲ, ਪੰਜਵੇਂ ਪਾਤਸ਼ਾਹ ਮਹਾਰਾਜ ਜੀ ਬਾਣੀ ਉਚਾਰਦੇ ਸਨ ਬਿਲ, ਉਸ ਸਿੱਖ ਨੇ ਹਜ਼ਾਰ ਰੁਪਈਆ ਅੱਗੇ ਰੱਖ ਦਿੱਤਾ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇ, 500 ਰੁਪਈਆ ਉਸ ਮੁਸਕੀਨੀ ਮਲ ਨੇ ਵੀ ਰੱਖ ਦਿੱਤਾ। ਬਾਣੀ ਉਚਾਰਦੇ ਉਚਾਰਦੇ ਜਦ ਬਚਨ ਮਿਲਾਸ ਹੋਏ ਤਾਂ ਬਾਣੀ ਬਦਲਤੀ ਗੁਰੂ ਸਾਹਿਬ ਜੀ, ਸੁਖੀ ਵਸੇ ਮੁਸਕੀਨੀ ਹਾਂ ਆਪ ਨਵਾਰ ਤਲੇ, ਬੜੇ ਬੜੇ ਹੰਕਾਰੀਆਂ ਨਾਨਕ ਗਰਵ ਗਲੇ ਐ ਭਲਵਾਨ, ਤੇ ਆਪਣਾ ਸਾਰਾ ਜੋਰ ਛੱਡ ਕੇ ਹੰਕਾਰ ਨੂੰ ਤੂੰ ਮੇਰੇ ਸਿੱਖ ਦੇ ਥੱਲੇ ਪੈ ਗਿਆ, ਜਾਂ ਤੂੰ ਸਾਰੀ ਉਮਰ ਸੁਖੀ ਵਸੇਗਾ ਹੁਣ ਇਉਂ ਬੜੋ ਬੜੇ। ਜੱਜ ਨੇ 5000 ਰੁਪਈਆ ਰੱਖ ਕੇ ਨਮਸਕਾਰ ਕਰਕੇ ਬੈਠ ਗਏ। ਉਹ ਮਾਈ ਖੜੀ ਹੈ ਬਿਰਦਾ, ਮਹਾਰਾਜ ਕਹਿੰਦੇ ਭਾਈ ਉਹ ਬਿਰਦਾ ਮਾਈ ਨੂੰ ਆ ਜਾਣ ਦੋ ਪਹਿਰੇਦਾਰੋ, ਥੋੜਾ ਜਿਹਾ ਰੋਕ ਦੋ ਸੰਗਤ ਨੂੰ। ਉਹ ਆ ਗਈ, ਉਹਨੇ ਨਮਸਕਾਰ ਕਰੀ। ਬਾਬਾ ਕਰਨ ਸਿੰਘ ਮਹਾਰਾਜ ਜੀ ਮਾਇਆ ਨੂੰ ਹੱਥ ਨਹੀਂ ਸੀ ਲਾਉਂਦੇ, ਮਾਤਾ ਮੱਥਾ ਟੇਕ ਕੇ ਉਹ ਪੈਸੇ ਰੱਖਣ ਲੱਗੀ ਨਾ, ਬਾਬਾ ਕਰਨ ਸਿੰਘ ਮਹਾਰਾਜ ਜੀ ਨੇ ਹੱਥ ਅੱਗੇ ਕਰ, ਉਸ ਮਾਤਾ ਨੇ 5 ਮਸੂਰੀ ਪੈਸੇ ਹੱਥ ਤੇ ਰੱਖ ਦਿੱਤੇ। ਉਹ ਹੰਕਾਰੀ ਬੋਲਿਆ ਫਿਰ ਜਿਹੜਾ ਜੱਜ, ਕਹਿੰਦਾ ਮਹਾਂਪੁਰਸ਼ ਮੈਂ ਜਾਣਦਾ ਸਭ ਕੁਛ ਸੀ ਉਹਨਾਂ ਦੀ ਤਾਕਤ ਨੂੰ, ਕੋਈ ਭੁੱਲਿਆ ਨਹੀਂ ਸੀ ਹੋਇਆ ਪਠਾਣੀ ਇਲਾਕਾ, ਵੀ ਜੇ ਬਾਬਾ ਕਰਮ ਸਿੰਘ ਮਹਾਰਾਜ ਜੀ ਬਚਨ ਕਰ ਦੇਣਗੇ ਨਾ ਕਿਸੇ 'ਚ ਤਾਕਤ ਨਹੀਂ ਵੀ ਮੋੜ ਦੇਵੇਗਾ ਉਹਨਾਂ ਦੇ ਬਚਨ ਨੂੰ। ਇਹ ਜੇ ਉਹਨਾਂ ਦੇ ਨਾਲ ਕ੍ਰਿਸ਼ਮੇ ਵਰਤਦੇ ਰਹਿੰਦੇ ਸਨ। ਕਹਿੰਦਾ ਮਹਾਰਾਜ ਜੀ ਤੁਸੀਂ ਤਾਂ ਮਾਇਆ ਨੂੰ ਹੱਥ ਨਹੀਂ ਲਾਉਂਦੇ, ਅਤੇ ਆ ਗਰੀਬੀ ਦੇ 5 ਪੈਸੇ ਫੜ ਲਏ ਤੁਸੀਂ, ਮੈਂ 5000 ਰੁਪਈਆ ਮੱਥਾ ਟੇਕਿਆ ਤੁਸੀਂ ਝਾਕੇ ਤੱਕ ਨਹੀਂ ਹੋ। महाराज कहते प्रेमिया से तेरा पर्दा ढक दे दी भाई साडा बिरद है भाई पर्दा ढकना हर एक का इनू कहने देख के डिठ करना है कोई दुनिया के ज्यादा गुरु ने ज सिख ने बस सिख भी वो जरा आत्मदर्शी होगा ये जरण शक्ति कहते ने इसनों जरण शक्ति हर एक पदार्थ के शक्ति है जे नहीं शक्ति ते वह पदार्थ का उन्हें अनुभव ही नहीं कर ऐसा अब बता फंगा दिया डर बना तैयार फंगा दिया होना होना तक भी देख के निठ करते ने भी वो ये जीव है यही कम करना नहीं तो ये साडा जोड़ा फर्ज है साडा है बखशिंद इसे देख के जेठ आप कहने ना जब अरदास करते कह लगे इस तेरा पर्दा चल ऐवी सर जूगा बिचे चल कहने तू बोले उठा हूं कहने दसीए तेन कितों लिया रुपया तो तरकाली सी ना वो उस जिमीदार का नाम लिया फिर बाबा करण सिंह महाराज कहते सारा मुकदमा जिमें जिमें होया जिमें इसने पाया इस जमे जिमें फिर 25,000 रुपया लिया सारा कुछ बाबा करण सिंह महाराज जी ने उन्होंने दस भी दस कितों लिया वो जानता हो ही सी भी इन्हों का बचन नहीं मुड़ता जोड़ा कर दे जब इस तरह का सारा वह पूल खोलिया पूल भी नहीं हर एक खोल सकता तरकाली ही खोले जा जिन्हों पता वही खोलेगा ऊ डिठ भी कर लेंदा दे जो बैठा रहा तो बिचे सरगी ती गल पर जान दे भी जरूर सी और इस तरह फिर वह कम्बण लग गया कम्बण चरण फड़ ले कहना महाराज जी कि बचन ना कर दौ कोई कहते बचन तो नहीं करते कहते जिदों तो रुपया लिया ना वह गरीब चार दिन हो गए वे बच्चे भुखे बैठे ने तू तो खाना ना गुलाब जामुन जोर नहीं ना लग्या तेरा आ गुलाब जामुन ही खाते ने जो सड़क के कड़े ने और जोड़े पदंदर ने उन्होंने तो लबे भी नहीं जाते हथो तो खो खो के खाई जाते खाते ने भी नहीं और इस तरह का होंदा है एरा फेरिया जी हची हकीकत तो है ही नहीं ना और इस तरह जिमें इतने कलगीधर महाराज या साहेबजाद उपजीत ने चिणिया कंध के फिर वो शेर खां पठान से कोठड़े वाला तो कहते तू बच्चों आता पतंदर ना जाके मत्था ला दा मैं तेन दस देंगे पता हूँ पता दस के ही दे रहे थे तेन हो जाता तो कहाँ उसे किमें सिर ला ला सड़क दिए थोड़े भज भज के सड़कने अंज लुकते और इस तरह के नाल सारी गल दसी फिर कंबन लग गया कहने कर आ रुपया चकला पाने जा रहे वो जोड़ा 20,000 आ उत्थे बंक दे कटा के वह गरीब न दे के आ जाते घर इन तरकाली कहते हैं कोई मौका होंदा नहीं महात्मा जानते तो हर वक्त ही होंगे वो तो कोई उन्होंने जोड़ी होंगी है ना कुठरता ही जाहर करनी होंगी जान सतका बी वो पूरी श्रद्धा नहीं जिम्मे रेणू साहब वाले महाराज जी रेणू साहब आ खेती कर रहे लोग कहते जिमीदार ने साडे वर्ग आए जोड़े बेगू वाले आले दुआले पिंड ने कोई प्रेमी से उन्होंने मुकदमा की समूह नहीं जाते होंगे जब उन्होंने नमस्कार करी गुरुद्वारे आके उन्होंने कहा भी 25 रुपये महाराज जी ने मत्था टेकना संतान साडा मुकदमा साढ़े हक च हो जाए 25 चले गए मुकदमा हक च हो गया महाराज जी बगीची बैठे दी आ गए कहते संतान की पता 5 टेक चलो ना संतान ने भी ठगिया कर दिया चलिए वो जेड़ा ठगिया करा गंडी भी उन्होंने तो ठगी कर दो जे तरकाली ने सब कुछ जानते हैं उन्होंने ठगी कौन कर देगा गुरुआ नाल भी कोई ठगू कर देगा